तनुवाखे गुरु साहिब जियो काम क्रोध अर लोभ मोह बिनश जाए अहमेव नानक प्रभ शरणागति कर प्रसाद गुरुदेव दंडौत बंदन अनेक बार सर्व कला सम्रथ डोलन ते राखो प्रभु डोलन ते राखो प्रभु नानक दे कर हाथ परम सम्मान योग साहिब श्री गुरु ग्रंथ साहिब सचे पातशाह जी दी पावन पवित्र हजूरी अंदर अपनी जिंदगी दे इस वक्त नू लेखे विच लाउन लई सफलाउन वास्ते आप जी सतगुरु जी दे पावन पवित्र चरणा विच सत संगत करन वास्ते एकत्र होए हो। अमृत गुरबाणी दा कीर्तन आप जी ने गुरु सवारियां तो श्रवण कीता है। कल रात्रि दे दीवान विच गुरु ग्रंथ साहिब जी दी अमृत गुरबाणी विचों भगत धन्ना जी दी जो इलाही बाणी है राग आसा विच भगत साहिब दा पहला शब्द है। इस शब्द दियां आरंभक तुकां दे विचों एक तुक दे अद्धे हिस्से दी विचार आपां कीती सी। अज कुदरत ने एक सबब ऐसा बना दिता मेरे जेहन च मेरे ज्ञात विच नहीं सी जिस महापुरख दी असी बाणी दी विचार शुरू कीती है अज भगत धन्ना जी दा जन्म दिवस है। कादर ने कुदरत ने एहो जिहा सबब बना दिता उस महापुरख दे जन्म दिवस दी आप संगत नू बहुत विधाई होवे। कल असी विचार कर रहे सी कि भगत धन्ना जी का जन्म सन 1415 नूं इलाका टांक पिंड तोहान राजस्थान की धरती ते होया है। भगत धन्ना जी खेती दी जिमीदारे दी किरत करन वाले ते 1475 नूं भगत जी ने संसार नूं शरीरक तौर ते अलविदा कह दिता। 60 साल दे करीब उस महापुरख ने इस संसार विच विचर के भगती भावना नाल मालक नूं जपिया ते प्रतख हरी दे दीदार कर अपने अंदर दी हर एक भावना वेदना शरदा उस जाग दे ठाकुर दे सन्मुख रखी। कल उन्हां दे पहले शब्द विचों ए पवित्र बचन सी, परमत फिरत बहु जन्म बिलाने तन मन धन नहीं धीरे। ऐस आत्मा नूं पता नहीं किन्ने कु जन्म हो गए ने भटकदिया होया, सफर करदिया होया, यात्रा करदिया होया, पर इस दी भटकना अजे मुक्की नहीं। ते अगला बचन भगत साहब ने कहा कि तन मन धन नहीं धीरे, आ जो शरीर मिलिया है इन्हें भी केड़ा सदा ली टिके रहना है। जेड़ा शरीर नू चलान वाला मन है वह भी तो भटकना विच पिया है। ते भगत साहब ने तीजा बचन कहा कि जिस धन नू दिन रात मुशक्कत मेहनत कमाई करके इकट्ठिया कीता, तन दे जान तो बाद धन भी साडे लई उड पुड गया है, उहदा कोई सहयोग नहीं। आओ अज दे इस अमृत बचन नू कि जे कई जन्मां तो भटकरी है ए जीव आत्मा, तन किवें स्थिर नहीं, मन क्यों नहीं टिकदा पिया, ते धन दा कोई भरोसा नहीं, इस लड़ी नू आपां अगे तोर सकीए। आप जितने गुरु चरणा विच हाजिर होए हो, किरपा करके एकाग्रता दी दात बख्शो, गुरु बख्शी फतेह प्रवान करो जी। वाहे गुरु जी का खालसा, वाहे गुरु जी की फतेह। भगत साहब जी ने सब तो पहला जो नाशवानता वल वध रहा है उस लई शब्द तन वरतिया जा तन लई क्या भी ए नाशवानता वल जा रहा है। गुरु ग्रंथ साहब दी बाणी विच असी इस तन लई कई शब्द महाराज जी दे वक वक थावां ते उचारण किते हुए पढ़ने हैं। इस नूं हजूर ने देह कहा, इस नूं सच्चे पातशाह जी ने तन कहा, बाणी विच इस नूं शरीर कहा गया, गुरबाणी विच इस नूं काया ते काए कहा गया, ते तन गुरु ग्रंथ साहिब जी दी अमृत बाणी दे विच हजूर ने वक वक शब्दां दे नाल इस जिस्म नूं मुखातब कीता है। सिर्फ अज दी विचार कि तन चलाए मान है, इन्हें भी टिकना नहीं। जे असी इन्हां सारिया शब्दां दे अंतरीव अखर अर्थ नूं जानिए, असी शब्द वरतने हां देह, ते देह शब्द जेड़ा है इस बारे एक है कि ए देहू धातु तो पैदा होया है, ते जिस दे अर्थ ए ने कि वध दे जाना, ਦੇਹ ਦਾ ਅਰਥ ਹੈ ਅਗਾਂਹ ਵਧਣਾ। ਉਸ ਤੋਂ ਅੱਗੇ ਅਸੀਂ ਸ਼ਬਦ ਵਰਤਨੇ ਆ ਕਿ ਸਰੀਰ, ਇਹਨੂੰ ਸਰੀਰ ਆਪਾਂ ਤਾਂ ਕਹਿੰਦੇ ਆ ਇਹ ਸ਼ੀਰਨ ਤੇ ਕਸ਼ੀਰਨ ਹੈ, ਇਹਦਾ ਭਾਵ ਕਿ ਇਸ ਦੀ ਟੁੱਟ ਭੱਜ ਹੁੰਦੀ ਰਹਿੰਦੀ ਏ, ਇਹ ਟੁੱਟਦਾ ਫੁੱਟਦਾ ਰਹਿੰਦਾ ਤਾਂ ਸਰੀਰ ਕਿਹਾ ਜਾਂਦਾ। ਕਦੀ ਕਿਸੇ ਕਿਸੇ ਨੂੰ ਠੋਕਰ ਵੱਜੀ ਉਹ ਟੁੱਟ ਪਿਆ, ਕਿਤੇ ਭੱਜ ਗਿਆ, ਸਰੀਰ ਤਾਂ ਕਿਹਾ ਕਿ ਇਹ ਟੁੱਟ ਭੱਜ ਵੀ ਇਹਦੀ ਹੋ ਰਹੀ ਹੈ। ਤੀਸਰਾ ਸ਼ਬਦ ਹੈ ਇੱਕ ਬਾਣੀ ਵਿੱਚ ਗਾਤ, ਗਾਤਨ ਸ਼ਬਦ ਵੀ ਵਰਤਦੇ ਨੇ, ਤੇ ਗਾਤ ਦਾ ਅਖਰੀ ਅਰਥ ਭਾਵ ਅਰਥ ਇਹ ਹੀ ਲਿਆ ਗਿਆ ਕਿ ਜੋ ਗਤੀਸ਼ੀਲ ਹੈ, ਜੋ ਅੱਗੇ ਵਧਦਾ ਪਿਆ, ਜਿਹੜਾ ਤੁਰ ਰਿਹਾ ਹੈ। ਕਾਇਆ ਸ਼ਬਦ ਵਰਤਨੇ ਆ ਉਹ ਇਸ ਕਰਕੇ ਕਿ ਉਹ ਢਾਂਚਾ ਜੋ ਹੱਡੀਆਂ ਦਾ, ਮਿੱਝ ਦਾ, ਖੂਨ ਦਾ, ਚਮੜੀ ਦਾ ਸਿਰਜਿਆ ਹੋਇਆ, ਉਸ ਸਾਰੇ ਢਾਂਚੇ ਦੀ ਬਣਤਰ ਲਈ ਸ਼ਬਦ ਵਰਤਿਆ ਜਾਂਦਾ ਹੈ ਕਾਇਆ। ਪਰ ਸਰੀਰ, ਦੇਹ, ਗਾਤ, ਇਹਦਾ ਭਾਵ ਇਹ ਹੀ ਹੈ ਕਿ ਜੋ ਗਤੀ ਵਿੱਚ ਹੈ, ਜੋ ਚਲਾਏ ਮਾਨ ਹੈ, ਜਿਸ ਨੇ ਟਿਕੇ ਨਹੀਂ ਰਹਿਣਾ, ਜਿਸ ਨੇ ਦਿਨ ਬ ਦਿਨ ਅਗਾਂ ਹੀ ਪਿਆਨਾ ਕਰਨਾ ਹੈ। ਉਝ ਜੇ ਦੇਖਿਆ ਜਾਏ ਕਿ ਆਹ ਸਾਡਾ ਜੋ ਜਿਸਮ ਹੈ, ਸਰੀਰ ਹੈ, ਇਹ ਗਤੀਸ਼ੀਲ ਅੰਦਰੂਨੀ ਤੌਰ ਤੇ ਵੀ ਹੈ ਤੇ ਬਾਹਰੂਨੀ ਤੌਰ ਤੇ ਵੀ ਹੈ। ਬਾਹਰੂਨੀ ਤੌਰ ਤੇ ਤਾਂ ਹੈ ਕਿ ਸਰੀਰ ਵੱਖ ਵੱਖ ਅਵਸਥਾਵਾਂ ਵਿੱਚੋਂ ਨਿਕਲਦਾ ਹੈ, ਤੇ ਅੰਦਰੂਨੀ ਤੌਰ ਤੇ ਤਾਂ ਹੈ ਕਿਉਂਕਿ ਇਸ ਸਰੀਰ ਦੇ ਉੱਪਰ ਜਦੋਂ ਬਾਹਰ ਦੀ ਅਵਸਥਾ ਕੋਈ ਚੇਂਜ ਹੁੰਦੀ ਏ, ਬਦਲਾਵ ਆਉਂਦਾ, ਤੇ ਸਾਡੇ ਅੰਦਰ ਵਿਚਾਰਾਂ ਦੇ ਵਿੱਚ ਵੀ ਉਤਲ ਪੁਤਲ ਜ਼ਰੂਰ ਹੁੰਦੀ ਹੈ। ਜੋ ਸਰੀਰ ਬਾਹਰੋਂ ਬਦਲਦਾ ਤੇ ਅੰਦਰੋਂ ਵਿਚਾਰ ਵੀ ਬਦਲਦੇ ਨੇ। ਆਮ ਤੌਰ ਤੇ ਸਿਆਣੇ ਲੋਕ ਕਹਿੰਦੇ ਨੇ ਕਿ ਕਰੀਬ 7 ਸਾਲ ਬਾਅਦ ਬੰਦੇ ਦੇ ਜਿਸਮ ਵਿੱਚ, ਕਾਇਆ ਵਿੱਚ, ਸਰੀਰ ਵਿੱਚ ਇੱਕ ਤਬਦੀਲੀ ਜ਼ਰੂਰ ਆਉਂਦੀ ਹੈ। ਮੈਂ ਕਰੀਬ ਸ਼ਬਦ ਵਰਤਿਆ ਹੈ। ਉਹ ਕਿਵੇਂ ਕਿ ਜਿਵੇਂ ਪਹਿਲਾਂ ਬਚਪਨ ਹੈ, ਬੱਚਾ ਹੈ, ਉਹਦੇ ਕੁਝ ਸਾਲਾਂ ਤੋਂ ਬਾਅਦ ਜਦੋਂ ਬਚਪਨ ਤੋਂ ਅੱਗੇ ਨਿਕਲਦਾ ਤੇ ਲੜਕਪਨ ਵੀ ਉਹਦੇ ਅੰਦਰ ਆਉਂਦਾ ਹੈ, ਉਹੀ ਬੰਦਾ ਜਵਾਨੀ ਦੇ ਵਾਲੇ ਪਾਸੇ ਵੱਧਦਾ, ਬਦਲਾਅ ਆਉਂਦਾ, ਜਵਾਨੀ ਉਹਦੇ ਤੇ ਆਉਂਦੀ ਏ, ਫਿਰ ਪੱਕੀ ਉਮਰ ਦਾ ਬਣਦਾ, ਸਰੀਰ ਬਦਲੀ ਜਾ ਰਿਹਾ, ਉਹਦੇ ਤੇ ਫਿਰ ਜਵਾਨੀ ਢਲਣਾ ਸ਼ੁਰੂ ਕਰਦੀ ਏ, ਬੁਢੇਪਾ ਸ਼ੁਰੂਆਤ ਕਰ ਦਿੰਦਾ, ਜਦੋਂ ਬੁਢੇਪੇ ਤੇ ਟਿਕਦਾ ਤੇ ਬੁਢੇਪਾ ਮੌਤ ਵਾਲੇ ਪਾਸੇ ਲੈ ਜਾਂਦਾ। ਬੰਦੇ ਦਾ ਸਰੀਰ ਗਤੀਸ਼ੀਲ ਹੈ, ਇਹ ਅਗਾਂ ਵਧਦਾ ਪਿਆ, ਸਾਨੂੰ ਪਤਾ ਲੱਗੇ ਜਾਂ ਨਾ ਲੱਗੇ, ਪਰ ਇੱਕ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਦੀ ਯਾਤਰਾ, ਇੱਕ ਪੰਗੂੜੇ ਤੋਂ ਲੈ ਕੇ ਅਰਥੀ ਤੱਕ ਦੀ ਯਾਤਰਾ, ਇੱਕ ਨਾਮ ਰੱਖਣ ਤੋਂ ਲੈ ਕੇ ਅੰਤਮ ਅਰਦਾਸ ਤੱਕ ਦੀ ਯਾਤਰਾ, ਇਹ ਅਚਨਚੇਤ ਸਾਡਾ ਸਰੀਰ ਵਿਕਾਸ ਕਰੀ ਜਾ ਰਿਹਾ, ਇਹਨੇ ਪਹੁੰਚਣਾ ਹੈ। ਜੇ ਬਾਹਰ ਮੁਖੀ ਇਹ ਢਲ ਰਿਹਾ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਅਸੀਂ ਦੇਖਣਾ ਤੇ ਸ਼ਬਦ ਦੀ ਵਿਚਾਰ ਤੋਂ ਦੂਰ ਨਹੀਂ ਜਾਣਾ ਕਿ ਭਰਮਤ ਫਿਰਤ ਬਹੁ ਜਨਮ ਬਿਲਾਨੇ, ਤਨ ਮਨ ਧਨ ਨਹੀਂ ਧੀਰੇ। ਭਗਤ ਧੰਨਾ ਜੀ ਕਹਿ ਰਹੇ ਨੇ ਕਿ ਤਨ ਟਿਕ ਨਹੀਂ ਰਿਹਾ, ਇਹ ਚਲਾਏ ਮਾਨ ਹੈ, ਗਤੀਸ਼ੀਲ ਹੈ, ਇਹ ਵਿਕਾਸ ਵਾਲੇ ਪਾਸੇ ਤੁਰਿਆ ਜਾ ਰਿਹਾ ਹੈ। ਤੇ ਗੁਰੂ ਨਾਨਕ ਸਾਹਿਬ ਜੀ ਦੇ ਅਸੀਂ ਅੰਮ੍ਰਿਤ ਬਚਨਾਂ ਤੋਂ ਸ਼ੁਰੂ ਕਰਾਂਗੇ ਇਸ ਤਨ ਦੀ ਕਹਾਣੀ ਕਿ ਕਿਵੇਂ ਇਹ ਗਤੀਸ਼ੀਲ ਹੈ, ਕਿਵੇਂ ਵਿਚਾਰ ਇਹਦੇ ਬਦਲਦੇ ਨੇ। ਜੋ ਬਚਪਨ ਵਿੱਚ ਨੇ ਉਹ ਜਵਾਨੀ ਵਿੱਚ ਨਹੀਂ, ਜੋ ਜਵਾਨੀ ਵਿੱਚ ਨੇ ਉਹ ਬੁਢੇਪੇ ਵਿੱਚ ਨਹੀਂ। ਪਿਆਰਿਓ, ਜੋ ਬੁਢੇਪੇ ਵਿੱਚ ਨੇ ਉਹ ਬਚਪਨ ਵਿੱਚ ਨਹੀਂ ਸਨ, ਵਿਚਾਰ ਤਬਦੀਲ ਹੋ ਰਹੇ ਨੇ। ਧੰਨ ਗੁਰੂ ਨਾਨਕ ਸਾਹਿਬ, ਕਿਰਪਾ ਕੀਤੀ ਅੰਮ੍ਰਿਤ ਬਾਣੀ ਦੇ ਅੰਦਰ ਇਸ ਸਰੀਰ ਦੇ ਬਾਹਰ ਮੁਖੀ ਢਲਣ ਨਾਲ ਇਹਦੇ ਅੰਦਰ ਦੀਆਂ ਅਵਸਥਾਵਾਂ ਦਾ ਵੀ ਜ਼ਿਕਰ ਕੀਤਾ। ਉਹ ਸ਼ਬਦ ਅੰਮ੍ਰਿਤ ਬਚਨ ਸ਼ਲੋਕ ਮਾਂਝ ਕੀ ਵਾਰ ਦੇ ਨੇ, ਧੰਨ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਨੇ ਕਿ ਪਹਿਲਾ ਪਿਆਰ ਲੱਗਾ ਥਨ ਦੁੱਧ। ਗੱਲ ਸਰੀਰ ਦੀ ਹੈ, ਸਰੀਰ ਨਹੀਂ ਟਿਕ ਰਿਹਾ। ਪਹਿਲੀ ਅਵਸਥਾ ਕਿ ਸਰੀਰ ਦਾ ਨੇਹ, ਸਰੀਰ ਦਾ ਪਿਆਰ, सिर्फ अपने मां दे दुध तक सीमित है। पहला प्यार लगा थन दुध, थोड़ा जा विकास कीता, दूजा माए बाप की सुध, ऐसे जिस्म नू जेड़ा केवल सिर्फ दुध तक खुराक तक सीमित है, उनू अपने मां और पिता दी पहचान होन लग पई, अपनी मां दी आवाज नू अपने पिता दे चेहरे नू ओही बच्चा पहचानन लग पिया, विकास वल जा रहा है। पहला प्यार लगा थन दुध, दूजा माए बाप की सुध, तीजा भैया भाभी बेब, उसे नू पता लगा वेड़े विच होर भी मेरे वर्गे ने, उनू भरावां दी भैणां दी भरजाइयां दी बाकी जेड़े खून दे रिश्ते ने, चाचे ताए बाबे मित्र सज्जन, उन्हां दी भी ऐसता ऐसता पहचान होण लग पई, क्योंकि गात जेड़ा वो गति कर रहा है बाहरों भी ते अंदरों भी। तीजा भैया भाभी बेब, चौथा प्यार उपन्नी खेड, फिर अंदरों तब्दीली आई, उनू बस बार मुखी खेडा अत दियां चंगियां लगियां, सारा दिन उन्हें खेली जाने ते कई वारी खेल विच इन्ना मस्त हो जांदा है तन भी ते अंदर भी, मैं दोनों शब्द लाए ने कि शरीर भी जा रहा अगे, विचार भी अगे जा रहे ने, सिर्फ ए दुनियावी पद्धर ते रूहानियत वल नहीं, बाहरों शरीर खेल रहा है ते इन्ना मगन हो गया उस खेड विच के कई वारी उस बच्चे नू घर खुराक समय दी याद भी नहीं रहिंदी। महाराज कह रहे ने तीजे भैया भाभी बेब, चौथे प्यार उपन्नी खेड, पंजवे खान पीन की तात, हुण अगां वध्या जिस्म ओही बिरती तब्दील हो गई, जिन्नू खेडद्या होया खाना चेते नहीं पीना चेते नहीं, अपने खान दे वक्त नू भुल गया, उन्नू जीव दा इहो जिहा चस्का लगा, हर वक्त ओहदा ध्यान ओहदी तवज्जो ओहदा रजू सिर्फ खान पीन वाले पासे रहिंदा, जिस्म ओही है अगां वध रहा है ते सोच भी तब्दील हो रही है। पंजवें खान पीन की तात, जदो खाना पीना जीव दा चस्का सी ते इस जीव दे चस्के नाल बाहर दी सोबत होई, अपनी उम्र दे इनू कोई शरीर मिले पर जे ता चंगी सोबत वाले मिल जान ते ओही शरीर दा रुख दूजे पासे रूहानियत वल धर्म वल अध्यात्मक जीवन वल ले जाणगे, ते जे ओ विषय वासनावां विच लुप्त होए लोक मिलन ते प्यारियो ऐसे जिस्म दा रुख ऐसे जिस्म दा मूह ओ वासनावां वल धक देणगे। गुरु जी ने कहा पंजवें खान पीन की तात, छेवें काम ना पुछै जात, हुण अंदर भी तब्दीली आई, बाहर भी वासना दियां लहरां उठियां, वासना विच अधीन वासना दे विच फसिया होया ए जात गुजात कुछ नहीं जानदा, छेवें काम ना पुछै जात, सतवें सांझ किया करवास, हुण ए तब्दीली आ रही है, घर टिकाणा बन गया, व्याह हो गया, शादी हो गई, आनंद कारज हो गया, परिवार दा विकास होया, पुत्रां धियां ने जन्म लिया, ते महाराज कहिंदे ने जो अवस्था व्याह वेले सी शादी वेले सी अंदर दी, जदो परिवार वध्या बच्चे दी उम्र बच्चियां दी वधन लगी, ओही बंदा जिहड़ा अत दा लाड प्यार करदा है ओ सारा दिन खिजिया रहन लग पिया, क्योंकि ओहदे घर दा खिजना ओहदे तन नूं क्रोध खान लग पिया, जिस्म ओही है जिहड़ा बचपन विच कलकारियां मार रहा सी पंगूड़े च, अज जदो घर दा विस्तार होया ते उस बंदे नूं बच्चियां दी कलकारी भी चंगी नहीं लगती। बेनती समझो, जिस्म ओही है शरीर ओही है, आप कदी खेडदा रहा है, आप कदी खसदा रहा है, आप कदी शरारतां करदा रहा है, आप कदी उच्चा बोलदा रहा है, आप ही ओ जिस्म नूं लै के कई वारी किन्ना किन्ना समा घर दे विच उच्ची उच्ची बोली जाना उदो ओनू चंगा लग रहा है, पर अज जिस अवस्था ते ओ खलोता है ओनू चंगा नहीं लगता कोई बच्चा ओहदे कोल उच्ची बोले। साहब ने कहा यह चेंज हो रहा है जिस्म, सतवें सांझ किया करवास, अठवें क्रोध होवा तन नास, तन मन धन नहीं धीरे, सिर में शब्द तन लिया है, कह लगे अठवां अवस्था आई हुण क्रोध जेड़ा है वह तन नूं खान लगा, सतवें सांझ किया करवास, अठवें क्रोध होवा तन नास, ते नावें तौले उबे साह, ओही शरीर जिदी धड़कन तेज सी ਸ਼ਵਾਸ ਜਲਦੀ ਜਲਦੀ ਲੈ ਰਿਹਾ, ਅੱਜ ਇਸ ਅਵਸਥਾ ਤੇ ਆ ਗਿਆ ਕਿ ਕੇਸ ਸਿਰ ਦੇ ਦਾੜੇ ਦੇ ਚਿੱਟੇ ਹੋ ਗਏ ਤੇ ਜਿਹੜੇ ਸਵਾਸ ਤੇਜ਼ੀ ਚੱਲਦੇ ਸਨ ਉਹਨਾਂ ਸਵਾਸਾਂ ਦੀ ਗਤੀ ਰਫਤਾਰ ਵੀ ਧੀਮੀ ਪੈਣ ਲੱਗ ਪਈ। ਮੇਰੀ ਸਿਰਫ ਇੱਕ ਬੇਨਤੀ ਜੇ ਗੁਰਮੁਖੋ, ਇਹ ਕੱਲੀ ਕਿਸੇ ਹੋਰ ਦੀ ਘਟਨਾ ਨਹੀਂ, ਆਪਾਂ ਜਿੰਨੇ ਬੈਠੇ ਹਾਂ ਇਸ ਪਲ ਵੀ ਸਾਡੇ ਜਿਸਮ ਵਿੱਚ ਇਹ ਕੁਝ ਵਾਪਰ ਰਿਹਾ ਹੈ ਜਿਹਦੀ ਗੱਲ ਭਗਤ ਧੰਨਾ ਸਾਹਿਬ ਜੀ ਕਹਿ ਰਹੇ ਨੇ ਕਿ ਤਨ ਨਹੀਂ ਟਿਕ ਰਿਹਾ, ਇਸ ਫਿਰ ਨਹੀਂ ਇਹ ਚਲਾਏ ਮਾਣ ਹੈ, ਇਹਨੇ ਤੁਰੇ ਜਾਣਾ ਹੈ। ਨਵੇਂ ਨਾਵੇਂ ਧੌਲੇ ਉੱਭੇ ਸਾਂ, ਦਸਵੇਂ ਦੱਦਾ ਹੋਆ ਸਵਾ, ਗਏ ਸੰਗੀਤ ਪੁਕਾਰੀ ਤਾਂ, ਉੱਡਿਆ ਹੰਸ ਦਸਾਏ ਰਾਹ। ਮਹਾਰਾਜ ਕਹਿੰਦੇ ਨੇ ਆ ਜੇ ਆਦਮੀ ਦੇ ਜਿਸਮ ਦੀ ਯਾਤਰਾ ਇੱਕ ਮਾਂ ਦੇ ਦੁੱਧ ਤੋਂ ਸ਼ੁਰੂ ਹੋਇਆ ਹੈ ਤੇ ਮੜੀਆਂ ਵਿੱਚ ਸਰੀਰ ਦੀ ਰਾਖ ਦੀ ਢੇਰੀ ਬਣ ਗਈ। ਇਹ ਹੈ ਬੰਦੇ ਦਾ ਬਾਹਰ ਮੁਖੀ ਸਰੀਰ ਦੀ ਯਾਤਰਾ ਤੇ ਇਹਦੇ ਅੰਦਰ ਦੇ ਵਿਚਾਰਾਂ ਦੀ ਯਾਤਰਾ, ਪਰ ਇਹਦੇ ਵਿੱਚ ਕਿਤੇ ਜ਼ਿਕਰ ਰੁਖਾਨੀਅਤ ਦਾ ਨਹੀਂ, ਬੰਦਗੀ ਦਾ ਨਹੀਂ, ਸਿਮਰਨ ਦਾ ਨਹੀਂ। ਆਦਮੀ ਦਾ ਜਿਸਮ ਜੇ ਅਸੀਂ ਦੇਖੀਏ, ਇਹ ਅਸਲ ਵਿੱਚ ਅਸੀਂ ਮੌਤ ਵਾਲੇ ਪਾਸੇ ਨੂੰ ਤੁਰੇ ਜਾ ਰਹੇ ਹਾਂ। ਇਸ ਬੇਨਤੀ ਨੂੰ ਜ਼ਰੂਰ ਸਮਝਿਓ, ਟਿਕ ਕੇ ਭਾਵਾਂ ਕਿ ਇਹ ਮਨ ਛੇਤੀ ਮੰਨਣ ਨੂੰ ਤਿਆਰ ਨਹੀਂ। ਇਹ ਕਹਿੰਦਾ ਜੇ ਵੇਟ, ਅਜੇ ਵਕਤ ਨਹੀਂ ਆਇਆ ਮੌਤ ਦਾ, ਪਰ ਨਹੀਂ, ਜਨਮ ਇੱਕ ਸਿਰਾ ਹੈ ਜ਼ਿੰਦਗੀ ਦਾ ਤੇ ਮੌਤ ਦੂਜਾ ਸਿਰਾ ਹੈ। ਜਿਸ ਵੇਲੇ ਜਨਮ ਹੋਇਆ ਅਸੀਂ ਉਸੇ ਦਿਨ ਹੀ ਮੌਤ ਵਾਲੇ ਪਾਸੇ ਯਾਤਰਾ ਸ਼ੁਰੂ ਕਰ ਦਿੱਤੀ, ਕਿਉਂਕਿ ਤਨ ਟਿਕ ਨਹੀਂ ਰਿਹਾ, ਵਿਚਾਰ ਦਾ ਵਿਸ਼ੇ ਤਨ ਚਲਾਏਮਾਨ। ਜਨਮ ਦੇ ਨਾਲ ਹੀ ਸਾਡੀ ਯਾਤਰਾ ਸ਼ੁਰੂ ਹੋ ਗਈ ਤੇ ਜਿਹੜਾ ਆਪਾਂ ਸ਼ਵਾਸ ਖੁਣ ਲੈ ਰਹੇ ਹਾਂ ਕਿ ਸਰੀਰ ਨਾਲ ਮੌਤ ਵਾਪਰ ਨਹੀਂ ਰਹੀ। ਹਰ ਖਿੰਨ ਖਿੰਨ ਜਨਮ ਤੋਂ ਬਾਅਦ ਜਦੋਂ ਆਦਮੀ ਪਹਿਲੇ ਸਵਾਸ ਲੈਂਦਾ ਹੈ, ਇਹਦੇ ਸਵਾਸ ਸਹੀ ਅਰਥਾਂ ਵਿੱਚ ਮਰਦੇ ਨੇ। ਇੱਕ ਖਿੰਨ ਖਿੰਨ ਮਰਦਿਆਂ, ਇੱਕ ਘੰਟਾ ਘੰਟਾ ਮਰਦਿਆਂ, ਇੱਕ ਦਿਨ ਦਿਨ ਮਰਦਿਆਂ, ਮਹੀਨਾ ਮਹੀਨਾ ਮਰਦਿਆਂ, ਉਹਨੂੰ ਜਮ੍ਹਾਂ ਕਰੀ ਜਾਈਏ ਇੱਕ ਸਾਲ ਮਰਦਿਆਂ ਤੇ ਇੱਕ ਬੰਦੇ ਨੂੰ ਉਹ ਮਰਦਿਆਂ ਮਰਦਿਆਂ 80 ਸਾਲ ਤੱਕ ਪਹੁੰਚ ਗਿਆ। ਪਰ ਚੇਤੇ ਰੱਖਿਓ 80 ਸਾਲ ਅਚਨਚੇਤ ਨਹੀਂ, 80 ਸਾਲ ਤਾਂ ਬਣੇ ਜੇ ਇੱਕ ਇੱਕ ਸਵਾਸ ਮਰਿਆ ਹੈ ਤਾਂ। ਫਿਰ ਬੇਨਤੀ ਮੇਰੀ ਸਮਝਿਓ, ਸਿਰਫ ਟੇਕੇ ਕਿ ਤਨ ਟਿਕਾ ਵਿੱਚ ਨਹੀਂ, ਇਹ ਚਲਾਏ ਮਾਨਕ ਹੈ। ਅਸੀਂ ਜਿਸ ਦਿਨ ਜਨਮ ਹੋਇਆ ਉਸ ਦਿਨ ਦੇ ਸ਼ੁਰੂ ਹੋ ਗਏ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤਾਂ ਇੱਕ ਉਦਾਹਰਨ ਬੜੀ ਸੋਹਣੀ ਦਿੱਤੀ ਮਨ ਨੂੰ ਸਮਝਾਉਣ ਲਈ। ਉਦਾਹਰਨ ਇਹ ਹੈ ਕਿ ਜਦੋਂ ਜਿਸਮ ਜਨਮ ਲੈਂਦਾ ਹੈ, ਮਾਤਾ ਦੇ ਉਦਰ ਤੋਂ ਸੰਸਾਰ ਤੇ ਆਇਆ, ਉਸ ਵੇਲੇ ਇਸ ਤਰ੍ਹਾਂ ਕਿ ਜਿਵੇਂ ਇੱਕ ਮਿੱਟੀ ਦਾ ਭਾਂਡਾ ਹੋਵੇ, ਮਿੱਟੀ ਦਾ ਘੜਾ, ਤੇ ਉਸ ਮਿੱਟੀ ਦੇ ਭਾਂਡੇ ਵਿੱਚ, ਉਸ ਮਿੱਟੀ ਦੇ ਘੜੇ ਅੰਦਰ ਪਾਣੀ ਪਿਆ ਹੈ, ਤੇ ਜਿਸ ਦਿਨ ਉਹ ਘੜੇ ਵਿੱਚ ਪਾਣੀ ਪਾਇਆ ਉਸੇ ਦਿਨ ਦਾ ਉਹਦੇ ਵਿੱਚ ਸੁਰਾਖ ਹੋ ਗਿਆ, ਉਸ ਵਿੱਚ ਤੇੜ ਆ ਗਈ। ਭਾਵਾਂ ਉਹ ਤੇੜ ਦਿਸਦੀ ਨਹੀਂ, ਪਰ ਥੋੜਾ ਥੋੜਾ ਕਰਕੇ ਉਸ ਘੜੇ ਦੀ ਤੇੜ ਵਿੱਚੋਂ, ਉਸ ਸੁਰਾਖ ਵਿੱਚੋਂ ਆਪਣੇ ਆਪ ਪਾਣੀ ਜਿਹੜਾ ਹੈ ਉਹ ਸਿਮ ਕੇ ਬਾਹਰ ਆਉਣ ਲੱਗ ਪਿਆ, ਪਾਣੀ ਨਿਕਲਣਾ ਸ਼ੁਰੂ ਹੋਇਆ। ਪਰ ਘੜੇ ਨੂੰ ਕੋਈ ਪਤਾ ਨਹੀਂ, ਕੋਈ ਪਤਾ ਨਹੀਂ ਸਰੀਰ ਘੜੇ ਨੂੰ। ਜਿਸ ਦਿਨ ਦਾ ਜਨਮ ਹੋਇਆ ਇਸ ਆਦਮੀ ਦਾ ਮੂੰਹ ਖੁੱਲਿਆ, ਇਹਦੀ ਨਾਸਕਾ ਖੁੱਲੀਆਂ, ਬਸ ਆ ਦੋ ਚੀਜ਼ਾਂ ਨੇ, ਨਾਸਕਾ ਤੇ ਮੂੰਹ। ਜਿਸ ਦਿਨ ਜਨਮ ਹੋਇਆ ਉਸੇ ਦਿਨ ਇਹ ਤੇੜ ਬਣ ਕੇ ਦੋਨੋਂ ਚੀਜ਼ਾਂ ਆ ਗਈਆਂ, ਨੱਕ ਵਿੱਚੋਂ ਵੀ ਸਵਾਸ ਨਿਕਲੇ, ਮੁੱਖ ਵਿੱਚੋਂ ਵੀ ਸਵਾਸ ਨਿਕਲੇ, ਪਰ ਇਸ ਤੇੜ ਦਾ ਪਤਾ ਨਾ ਲੱਗਾ। ਇੱਕ ਇੱਕ ਬੂੰਦ ਕਰਕੇ ਪਾਣੀ ਬਾਹਰ ਸਵਾਸਾਂ ਦਾ ਨਿਕਲਣ ਲੱਗਾ। ਸਾਹਿਬ ਕਹਿੰਦੇ ਨੇ ਬੰਦੇ ਨੂੰ ਪਤਾ ਹੀ ਉਸ ਦੇ ਲੱਗਾ ਜਿੱਦਣ ਖਾਲੀ ਘੜਾ ਰਹਿ ਗਿਆ, ਅੰਦਰ ਵਾਲਾ ਪਾਣੀ ਤਾਂ ਮੁੱਕ ਗਿਆ। ਪਰ ਮੁਕਾਇਆ ਤਾਂ ਇਹਨਾਂ ਨੇ ਹੈ, ਮੁੱਖ ਨੇ, ਨਾਸਕਾ ਨੇ। ਗੁਰੂ ਤੇਗ ਬਹਾਦਰ ਸਾਹਿਬ ਦੇ ਅੰਮ੍ਰਿਤ ਬੋਲ ਨੇ ਕਿ ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ, ਛਿਨ ਛਿਨ ਔਦ ਵਿਹਾਤ ਹੈ, ਫੂਟੇ ਘੱਟ ਜਿਉ ਪਾਣੀ। ਜਿਵੇਂ ਟੁੱਟੇ ਕੋਈ ਘੜੇ ਵਿੱਚੋਂ ਪਾਣੀ ਨਿਕਲਦਾ ਤੇ ਬੂੰਦ ਬੂੰਦ ਕਰਕੇ ਪਾਣੀ ਨਾਲ ਭਰਿਆ ਹੋਇਆ ਘੜਾ ਖਾਲੀ ਹੋ ਜਾਂਦਾ। ਭਾਈ ਸੱਜਣੋ, ਇਹ ਸਰੀਰ ਗਤੀਸ਼ੀਲ ਹੈ, ਇੱਕ ਇੱਕ ਸਵਾਸ ਸਵਾਸ ਕਰਦਿਆਂ ਇੱਕ ਦਿਨ ਇਸ ਘੜੇ ਨੇ ਖਾਲੀ ਹੋਣਾ ਹੈ। ਇਹਨੂੰ ਨੈਗੇਟਿਵ ਨਾ ਲੈਣਾ ਵੀ ਅੱਜ ਮੌਤ ਦੀ ਗੱਲ ਕਿਉਂ ਕਰਨ ਲੱਗੇ ਆ। ਇਸ ਕਰਕੇ ਕਿਉਂਕਿ ਤਨ ਵੀ ਭਗਤ ਧੰਨਾ ਜੀ ਕਹਿ ਰਹੇ ਨੇ, ਜਿਹਨੂੰ ਪਾਲਨੇ ਪਏ ਆ ਇਹ ਵੀ ਕਿਹੜਾ ਟਿਕ ਰਿਹਾ ਹੈ, ਇਹ ਵੀ ਚਲਾਏ ਮਾਨਕ ਹੈ, ਤੁਰਿਆ ਜਾ ਰਿਹਾ ਤੇ ਕੱਲਾ ਮੌਤ ਵੇਲੇ ਨਹੀਂ। ਜੇ ਅਸੀਂ ਥੋੜਾ ਜਿਹਾ ਹੋਰ ਜਿਸਮ ਨੂੰ ਦੇਖੀਏ, ਕਈ ਵਾਰੀ ਮੌਤ ਤੋਂ ਪਹਿਲਾਂ ਵੀ ਏਡੀ ਵੱਡੀ ਤਬਦੀਲੀ ਹੁੰਦੀ ਏ ਕਿ ਬੰਦਾ ਸਮਝ ਜਾਂਦਾ ਕਿ ਹੁਣ ਜ਼ਿੰਦਗੀ ਦੀ ਕਹਾਣੀ, ਜ਼ਿੰਦਗੀ ਦਾ ਚੈਪਟਰ ਖਤਮ ਹੋਣ ਵਾਲਾ ਹੈ। ਥੋੜਾ ਜਿਹਾ ਅਸੀਂ ਬਾਣੀ ਵਿੱਚੋਂ ਪਵਿੱਤਰ ਬਚਨ ਲੈ ਲਈਏ, ਸਫਿਰ ਤਾਂ ਕੋਈ ਚੀਜ਼ ਵੀ ਨਹੀਂ। ਜੋ ਕੁਛ ਸੰਸਾਰ ਵਿੱਚ ਦੇਖਦੇ ਹਾਂ ਇਹਨੇ ਇੱਕ ਦਿਨ ਸਮੇਟੇ ਜਾਣਾ ਤੇ ਸਮੇਟਿਆ ਜਾ ਰਿਹਾ। ਬਹੁਤ ਕੁਝ ਜਿਹੜਾ ਉਹ ਖਤਮ ਹੋ ਚੁੱਕਾ ਹੈ ਤੇ ਬਹੁਤ ਕੁਝ ਖਤਮ ਹੋਣ ਦੇ ਨੇੜੇ ਵੇ, ਤੇ ਜੋ ਕੋਈ ਦ੍ਰਿਸ਼ਟਮਾਨ ਹੈ ਇਹ ਵੀ ਤਾਂ ਖਤਮ ਹੋਣ ਵਾਲੇ ਪਾਸੇ ਜਾ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਮੈਂ ਕੁਝ ਸ਼ਲੋਕ ਉਸ ਮਹਾਨ ਦਰਵੇਸ਼ ਦੇ ਬਾਬਾ ਫਰੀਦ ਸਾਹਿਬ ਦੇ ਚੁਣੇ ਨੇ ਕਿ ਅੱਜ ਗਾਤ ਤਨ ਸਰੀਰ ਕਾਇਆ ਜਿਸਮ ਬੋਡੀ ਇਹ ਦਿਨ ਬ ਦਿਨ ਕਿਵੇਂ ਜਰਜਰੀ ਖੋ ਕੇ ਖਤਮ ਹੁੰਦੀ ਪਈ ਹੈ। ਭਗਤ ਧੰਨਾ ਜੀ ਕਹਿੰਦੇ ਨੇ ਇਹਨੇ ਟਿਕੇ ਨਹੀਂ ਰਹਿਣਾ, ਇਹ ਚਲਾਏ ਮਾਨਕ ਹੈ। ਬਾਬਾ ਫਰੀਦ ਸਾਹਿਬ ਦੇ ਬਚਨ ਨੇ, ਉਹ ਕਹਿੰਦੇ ਨੇ ਦੇਖੋ ਕਿ ਕੱਲਾ ਆਪਾਂ ਹੀ ਚਲਾਏ ਮਾਨ ਨਹੀਂ, ਆਪਣੇ ਘਰ ਦੇ ਵਿੱਚ ਲਾਏ ਹੋਏ ਇੱਕ ਪੇਡੇ ਰੁੱਖ ਵੱਲ, ਪੌਦੇ ਵੱਲ ਆਪਾਂ ਦੇਖੀਏ, ਜਦੋਂ ਉਹ ਧਰਤੀ ਵਿੱਚੋਂ ਨਿਕਲਦਾ ਹੈ ਤੇ ਉਹਦੇ ਖਰੇ ਪੱਤੇ ਉਹਦੀਆਂ ਟਾਹਣੀਆਂ ਤੋਂ ਬਾਹਰ ਆਉਂਦੇ ਨੇ ਤੇ ਕਿੰਨੇ ਚੰਗੇ ਲੱਗਦੇ ਨੇ, ਤੇ ਹਰ ਸਾਲ ਉਹਨਾਂ ਪੱਤਿਆਂ ਦਾ ਸੁਭਾਅ ਹੈ ਕਿ ਉਹਨਾਂ ਨੂੰ ਸੀਤ ਨੇ, ਸਰਦੀ ਨੇ, ਪੱਤ ਝੜ ਨੇ ਟਾਹਣੀ ਤੋਂ ਤੋੜ ਕੇ ਲੈ ਜਾਣਾ ਤੇ ਨਵੇਂ ਪੱਤੇ ਉਹਦੀ ਥਾਂ ਤੇ ਆ ਜਾਂਦੇ ਨੇ। ਬਾਬਾ ਸਾਹਿਬ ਨੇ ਕਿਹਾ ਕਿ ਦੇਖੋ ਇੱਕ ਰੁੱਖ ਉਹਦੇ ਪੱਤੇ ਵੀ ਗਤੀਸ਼ੀਲ ਨੇ, ਉਹ ਵੀ ਜਿਹੜੇ ਨੇ ਉਹ ਹਰ ਸਾਲ ਆਪਣੇ ਆਪ ਨੂੰ ਚੇਂਜ ਕਰ ਰਿਹਾ। ਰੁੱਖ ਅੱਜ ਜਿਹੜਾ ਪੱਤਾ ਉਹਨੇ ਅਗਲੇ ਸਾਲ ਨਹੀਂ ਰਹਿਣਾ। ਕਹਿਣ ਲੱਗੇ ਭਾਈ ਜਿਵੇਂ ਰੁੱਖ ਦੇ ਪੱਤੇ ਖਰੇ ਤੋਂ ਪੀਲੇ, ਪੀਲੇ ਤੋਂ ਬਾਅਦ ਟੁੱਟ ਜਾਂਦੇ ਨੇ, ਜਿਹੜੇ ਜਿਸਮ ਅੱਜ ਦਿਸਦੇ ਪਏ ਨੇ, ਜਿਹੜੇ ਅੰਗ ਜਵਾਨੀ ਵਿੱਚ ਸ਼ਕਤੀਸ਼ਾਲੀ ਨੇ, ਕਈ ਵਾਰੀ ਜਿੰਦ ਸਰੀਰ ਵਿੱਚ ਪਈ ਹੁੰਦੀ ਏ, ਮਨ ਸੋਚਦਾ ਹੁੰਦਾ ਤੇ ਤਨ ਦੇ ਇੰਦਰੇ ਜਿਹੜੇ ਨੇ ਉਹ ਪਹਿਲਾਂ ਹੀ ਉਹਨਾਂ ਦੀ ਮੌਤ ਹੋ ਜਾਂਦੀ ਹੈ। ਸਰੀਰ ਦੇ ਇੰਦਰੇ ਜਿਸਮ ਦੇ ਮਰਨ ਤੋਂ ਪਹਿਲਾਂ ਮਰਦੇ ਦੇਖੇ ਨੇ। ਬਾਣੀ ਮੁਤਾਬਕ ਬਾਬਾ ਫਰੀਦ ਸਾਹਿਬ ਦਾ ਬਚਨ ਹੈ, ਕਹਿਣ ਲੱਗੇ ਰੁੱਤ ਫਿਰੀ ਵਣ ਕੰਬਿਆ, ਰੁੱਤ ਤਬਦੀਲ ਹੋਈ, ਮੌਸਮ ਚੇਂਜ ਹੋਇਆ ਤੇ ਪੂਰੇ ਦਾ ਪੂਰਾ ਜੰਗਲ ਬਨਸਪਤੀ ਜਿਹੜੀ ਸੀ ਉਹ ਕੰਬ ਗਈ। ਰੁੱਤ ਫਿਰੀ ਵਣ ਕੰਬਿਆ, ਪੰਤ ਝੜੇ ਝੜ ਪਾ ਕੇ, ਪੱਤੇ ਜਿਹੜੇ ਅੱਤ ਦੇ ਖਰੇ ਸਨ ਉਹ ਵੀ ਪੀਲੇ ਹੋ ਕੇ ਜ਼ਮੀਨ ਤੇ ਡਿੱਗ ਪਏ, ਚਾਰੇ ਕੁੰਡਾਂ ਢੂੰਡੀਆਂ, ਰਹਿਣ ਕਿਥਾਓਂ ਨਾਹੇ। ਕਹਿੰਦੇ ਨੇ ਚਾਰ ਚੁਫੇਰੇ ਦੇਖਿਆ ਹਰ ਚੀਜ਼ ਚਲਾਏ ਮਾਨਕ ਹੈ, ਕੋਈ ਵੀ ਚੀਜ਼ ਰੁਕਣ ਵਾਲੀ ਨਹੀਂ। ਇਸ ਦੇ ਸਬੰਧ ਵਿੱਚ ਇੱਕ ਬੜੀ ਸੋਹਣੀ ਖਿਆਲ ਸ੍ਰੀ ਮਾਨ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਹੋਣਾ ਦੇ ਨੇ, ਭਾਵੇਂ ਉਹ ਕਾਵਕ ਰੂਪ ਕਵਿਤਾ ਦੇ ਰੂਪ ਵਿੱਚ ਨੇ, ਪਰ ਮੈਂ ਸਿਰਫ ਉਹਦੇ ਭਾਵ ਅਰਥ ਜੈ ਆਪ ਨਾਲ ਜ਼ਰੂਰ ਸਾਂਝੇ ਕਰ ਦੇਣਾ। ਪੰਜਾਬ ਵਿੱਚ ਪੋਹ ਦੇ ਮਖੀਨੇ ਵਿੱਚ ਬਹੁਤ ਸੀਤ ਪੈਂਦੀ ਏ, ਠੰਡੀ ਹਵਾ ਖੱਡੀਆਂ ਨੂੰ ਚੀਰਦੀ ਏ, ਤੇ ਜਦੋਂ ਪੋਖ ਸ਼ੁਰੂ ਹੁੰਦਾ ਤੇ ਸੀਤ ਨਾਲ ਜਿਹੜੇ ਟਾਹਲੀ ਦੇ ਪੱਤੇ ਨੇ ਉਹ ਟਾਹਲੀ ਦੇ ਟਾਹਣੀਆਂ ਨੂੰ ਛੱਡ ਛੱਡ ਕੇ ਜ਼ਮੀਨ ਤੇ ਡਿੱਗਦੇ ਪਏ ਨੇ, ਤੇ ਭਾਈ ਸਾਹਿਬ ਖੋਣਾ ਨੇ ਇੱਕ ਟਾਹਲੀ ਦੇ ਪੱਤੇ ਤੇ ਹਵਾ ਦੀ ਆਪਸੀ ਗੱਲਬਾਤ, ਉਹਨਾਂ ਦੇ ਕਹਿਣ ਆਪਣੇ ਖਿਆਲ, ਉਹਨਾਂ ਦਾ ਸੰਵਾਦ, ਉਹਨਾਂ ਦੀ ਗੱਲਬਾਤ ਆਪਣੀ ਰਚਨਾ ਵਿੱਚ ਲਿਖੀ। ਕਹਿਣ ਲੱਗੇ ਟਾਹਲੀ ਦੇ ਪੱਤੇ ਨੂੰ ਜਦੋਂ ਸੀਤ ਹਵਾ ਪਈ ਉਹ ਛਣਕਿਆ, ਉਹ ਥਿੜਕਿਆ, ਟਾਹਣੀ ਤੋਂ ਟੁੱਟਦੇ ਟੁੱਟਦੇ ਨੇ ਜ਼ਮੀਨ ਤੇ ਡਿੱਗਦੇ ਨੇ। ਖਵਾ ਨੂੰ ਕਿਹਾ ਕਿ ਅਸਾਂ ਤੇਰਾ ਕੁਝ ਵਿਗਾੜਿਆ ਤਾਂ ਨਹੀਂ, ਪਹਾੜ ਤੇਰੇ ਰਸਤੇ ਵਿੱਚ ਰੁਕਾਵਟ ਨੇ, ਉੱਚੀਆਂ ਇਮਾਰਤਾਂ ਤੇਰੇ ਰਸਤੇ ਵਿੱਚ ਰੁਕਾਵਟ ਬਣ ਸਕਦੀਆਂ ਨੇ, ਰੁੱਖ ਦਾ ਤਣਾ ਤੇਰੇ ਰਸਤੇ ਵਿੱਚ ਰੁਕਾਵਟ ਬਣ ਸਕਦਾ, ਅਸੀਂ ਵਿਚਾਰੇ ਤਾਂ ਇੰਨੀ ਖਸਤੀ ਨਹੀਂ ਰੱਖਦੇ ਕਿ ਤੇਰਾ ਮੁਕਾਬਲਾ ਅਸੀਂ ਕਰ ਸਕੀਏ, ਤੂੰ ਜਿਹੜੇ ਪਾਸੇ ਦੀ ਚੱਲਣੀ ਏ ਅਸੀਂ ਉਸੇ ਪਾਸੇ ਨੂੰ ਪ੍ਰਵਾਹਤ ਹੋ ਕੇ ਉਸੇ ਪਾਸੇ ਆਪਣਾ ਰੁੱਖ ਕਰ ਲੈਂਦੇ ਹਾਂ, तेरा कुछ बिगाड़िया नहीं, सानू मां दे गल लग्या नू तू तोड़नी क्यों पई है। उस हवा राही भाई साहब उत्तर दिंदे ने, हवा ने क्या भोलियो, ए ता चलो चली दी सदक है, ते जिस दिन दा ए संसार परमात्मा ने सिरजे चलन दी खेड भी उस दिन दी बना दिती है, चलदे भी उस दिन दे पए ने, चलो चली दी सदक है। नाले तुसी मेरे ते गिला ता करो, तुसी कह रहे हो कि सानू धक्के नाल क्यों तोड़ रही है। कहन लगी पत्यो मेरे वल झाती मार के देखो, मैं केड़ी एक जगह ते टिकनी पईआं, मैं भी तां प्रवाहत हां, मैं अज हुण इत्थे घड़ी नूं अगे जिस दिन दी मैनू ही परमात्मा ने तत् रूप च पैदा कीता टिकी मैं भी नहीं, मैं भी चलाए माणख हां। हवा केड़ी रुकदी है, वह भी चलाए माणख है। भाई साहब कहिंदे ने अगली गल हवा ने कही, कहन लगी पिछला साल चेते करो, एक साल पहला तुसी आए ते तुहाडा शरीर तुहाडा रंग अज वाला नहीं सी, तुसी इस टाणी उपर जदो पैदा होए तुहानू इन्नी छेती सी इन्नी काली सी, अपने तो पहला जेड़े पत्ते ने तुसी जल्दी नल तेजी नल उन्हां नू तोड़ना शुरू कर दिता। तुसी एक साल अपने तो पहलियां नू तोड़िया वह दिन चेते करो, ते जे तुसी तोड़िया तुहानू तोड़न वास्ते पिछों होर कोई आउंदा पिया, ये तो चलो चली दी खेड है कि एक चलिया जा रहा है दूजा ओदी थां ले रहा है, ते जेड़ा अज थां ले के बैठा है वह मत सोचे मैं अगले साल कायम रहना है। जिस घर विच जिस चौंके दा शिंगार कदी एक नूह बन के आउंदी है उस सस नूं तोड़ दिए, याद रखो कल नूं ओदी नूह ने आउणा है, उसे नूह ने सस बनना, उहनूं किसे ने तोड़ देना। चलो चली दी सदक है। बाबा साहब ने कहा, कहन लगे रुत फिरी बन कंबिया पत झड़े चढ़ पाहे, चारे कुंडा ढूंढिया रहन किथाऊं नाहे, कोई थां भी टिकी नहीं। आओ थोड़ा जसी गात वल जिस्म वल तन दे सिर्फ केंद्रित रहिए कि तन चलाए मान है। बाबा साहब दे में दो बचन लए ने इस तन दी गतिशीलता बारे, इस दे बिनसम दे बारे आपां देखने हां। अखां ने साडे विच अनेकां बैठे ने, जेड़ी अखां दी शक्ति जवानी विच सी ओ अज नहीं रही। कई ऐसे सज्जन देखण नूं मिलदे ने कि उहनां दे जिस्म विच अजे जिंद कायम है, पर अखां गतिशील, ओ जिंद दे निकलण तों पहलां उहनां विचों जोत निकल गई है, तन टिक नहीं रहा, ये जा रहे है। अखां सिर्फ एक खोड़ ने, देले चमकदे जरूर ने, पुतलियां चमकदियां प्रतीत हुंदियां ने, पर अंदरों जोत मर चुकी है। कन ने सिर्फ सुराख ने, ते कई ऐसे सज्जन ने कि कन्ना दे सुराख कैम ने, पर अंदरों स्रोत मर चुकी है। कि ये मरदे हुए इंद्रे दस नहीं रहे कि तेरे नाल असी जीवंत आए सा, पर देख असी मर चले हां, चेते रखी जिस तन ने लगे सा एक दिन तू ही मरना है। तन टिकना नहीं, अखां जी जोत जा रही है, कन्ना दी स्रोत मरदी जा रही है, जबान ते बोल मरदे जा रहे ने। बाबा फरीद साहब कहिंदे ने पैरां दी शक्ति खीण हुंदी पई है, हत्थां दी ताकत दी पकड़ खत्म हुंदी पई है। कहिंदे ने जदों शरीर मंजे ते पिया, अखां नाल दिसदा नहीं, जबान नल बोलिया नहीं जांदा, दंद किसे चीज नू चबांदे नहीं, पैरां नल तुरिया नहीं जांदा, हत्थां नल पकड़ नहीं हुंदी। उस वेले पूरा जिसम अंदरों ढाहां मार के कहिंदा वाह परमात्मा, जेड़े सज्जन साथी नाल आए सन वह भी धोखा तो दे के चले गए, उन्हां दा भार ही ढोना पिया वा, सहायता वास्ते तां कोई भी मेरे कोल नहीं। भार ढोण दा मतलब हत्थां दा भार चुके है पर हत्थां दी पकड़ नहीं, पैर जिस्म ना लगे ने पर पैरां विच तुरन दी शक्ति नहीं। बाबा साहब दे तीन बचन ने, पहला बचन है कि अखी देख पतीनियां भरमत फिरत बो जन्म बिलाने, तन मन धन नहीं धीरे, अखां पतलियां पै गई कमजोर हो गई, अखी देख पतीनियां सुन सुन रीणे, कन कन सखने हो गए खाली हो गए, अखी देख पतीनियां सुन सुन रीणे, कन ਸ਼ਾਖ ਪਕੰਦੀ ਆਈਆਂ, ਸ਼ਖਾਵਾਂ ਪੱਕ ਗਈਆਂ, ਹੋਰ ਕਰੇਂਦੀ ਵੰਨ, ਜਿਸਮ ਦੇ ਇੰਦਰੀਆਂ ਦਾ ਕੇਸਾਂ ਦਾ ਰੰਗ ਹੋਰ ਹੋ ਗਿਆ। ਉਸ ਤੋਂ ਅਗਲਾ ਬਚਨ ਇਸੇ ਅੰਮ੍ਰਿਤ ਬਚਨਾਂ ਵਿੱਚੋਂ ਹੀ, ਕਹਿਣ ਲੱਗੇ ਇੰਨੀ ਨਿੱਕੀ ਜੰਗੀ ਹੈ, ਜਿਸਮ ਉਹੀ ਏ, ਜੰਗੀਆਂ ਦਾ ਅਰਥ ਇੰਨੀ ਨਿੱਕੀ ਜੰਗੀ ਏ, ਇਹਨਾਂ ਸੋਹਣੀਆਂ ਲੱਤਾਂ ਨਾਲ, ਇਸ ਸਰੀਰ ਨਾਲ, ਥਲ ਡੂੰਗਰ ਪਵਿਓਮ, ਪਹਾੜੀ ਰਸਤਿਆਂ ਤੇ ਚੜ ਜਾਣਾ ਛਾਲੇ ਮਾਰਦਿਆਂ, ਮੈਦਾਨੀ ਰਸਤਾ ਕਈ ਕਈ ਮੀਲ ਤੁਰੇ ਜਾਣਾ ਥੱਕਣਾ ਨਾ। ਕਹਿਣ ਲੱਗੇ ਸਰੀਰ ਉਹੀ ਏ, ਲੱਤਾਂ ਵੀ ਉਹੀ ਨੇ, ਪਰ ਜਿਹੜੀਆਂ ਲੱਤਾਂ ਪਹਾੜਾਂ ਤੇ ਚੜਦੀਆਂ ਸਨ, ਮੈਦਾਨਾਂ ਦਾ ਸਫ਼ਰ ਤੈਅ ਕਰਦੀਆਂ ਸਨ, ਜਿਹੜੀਆਂ ਇੱਕ ਖਿੰਨ ਵਿੱਚ ਚੜਾਈ ਚੜਦਿਆਂ ਕਦੀ ਥੱਕਦੀਆਂ ਨਹੀਂ ਸਨ। ਸੱਚਾਈ ਹੈ ਜੇ ਕਿ ਪੌੜੀ ਦੇ ਦੋ ਕੁ ਸਟੈਪ ਚੜਨੇ ਹੋਣ, ਬੰਦੇ ਨੂੰ ਸਾਹ ਚੜ ਜਾਂਦਾ, ਕਹਿੰਦੇ ਨੇ ਸਰੀਰ ਨਾਸ਼ਵੰਤ ਹੈ। ਲੱਤਾਂ ਉਹੀ ਨੇ ਪਰ ਲੜਖੜਾ ਗਈਆਂ। ਬਾਬਾ ਸਾਹਿਬ ਜੀ ਦੇ ਅੰਮ੍ਰਿਤ ਬੋਲ, ਕਹਿਣ ਲੱਗੇ ਇੰਨੀ ਨਿੱਕੀ ਜੰਗੀ ਹੈ, ਥਲ ਡੂੰਗਰ ਭਵਿਓਮ, ਅੱਜ ਫਰੀਦਾ ਕੂਜੜਾ ਸਹਿ ਕੋਹਾਂ ਥੀਓਮ, ਅੱਜ ਵੁਜ਼ੂ ਕਰਨਾ ਨਮਾਜ਼ ਪੜ੍ਹਨ ਤੋਂ ਪਹਿਲਾਂ। ਤੇ ਜੇ ਕਹਿੰਦੇ ਆ ਭਾਈ ਕਿ ਵੁਜ਼ੂ ਕਰਨ ਵਾਸਤੇ ਪਾਣੀ, ਤੇ ਉੱਤਰ ਮਿਲਦਾ ਕਿ ਪਾਣੀ ਤੁਹਾਡੇ ਕੋਲ ਨਜ਼ਦੀਕ ਸਿਰ ਕੋਲ ਰੱਖਿਆ। ਕਹਿਣ ਲੱਗੇ ਕਦੀ ਸਿਰ ਵੱਲ ਦੇਖਣਾ ਪਾਣੀ ਨੂੰ, ਤੇ ਕਦੀ ਪੈਰਾਂ ਵੱਲ ਦੇਖਣਾ, ਕਿ ਜਿਹੜੇ ਪੈਰ ਇੰਨਾ ਦੂਰੀ ਤੱਕ ਸਬਰ ਕਰਦੇ ਸਨ, ਅੱਜ ਇੰਨੀ ਸ਼ਕਤੀ ਨਹੀਂ ਕਿ ਇਹ ਲੱਤਾਂ ਨਾਲ ਉੱਠ ਕੇ ਮੈਂ ਪਾਣੀ ਦੇ ਕੁੱਜੇ ਨੂੰ ਵੀ ਸਰਹਾਣੇ ਤੋਂ ਪਕੜ ਸਕਾਂ, ਤਨ ਟਿਕ ਨਹੀਂ ਰਿਹਾ। ਬਾਬਾ ਜੀ ਕਹਿ ਰਹੇ ਨੇ ਭਾਈ ਕਿ ਅੱਜ ਫਰੀਦਾ ਕੁਜੜਾ ਸਹਿ ਕਿਉਂ ਥੀਓਮ, ਤੇ ਤੀਜਾ ਬਚਨ ਹੈ ਉਹਨਾਂ ਦਾ, ਕਹਿਣ ਲੱਗੇ ਚੱਬਣ ਚੱਲਣ ਰਤਨ ਸੇ ਸੁਨੀਅਰ ਬਹਿ ਗਏ। ਤੇ ਬੰਦਾ ਕਦੀ ਵੀ ਕਿਸੇ ਦੇ ਢਲਦੇ ਹੋਏ ਜਿਸਮ ਨੂੰ ਦੇਖ ਕੇ ਮਜ਼ਾਕ ਨਾ ਉਡਾਏ। ਇਹ ਸੱਚਾਈ ਜੇ ਜਦੋਂ ਬੰਦੇ ਕੋਲ ਸਰੀਰਕ ਤੌਰ ਤੇ ਜਿਸਮਾਨੀ ਤੌਰ ਤੇ ਤਾਕਤ ਹੁੰਦੀ ਏ, ਉਹ ਅਕਸਰ ਬਜ਼ੁਰਗਾਂ ਦਾ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੰਦਾ ਹੈ। ਇਹ ਹੈ ਸਲੀਅਤ ਹੈ, ਉਹਨੂੰ ਆਪਣੇ ਜੋਬਨ ਦਾ ਆਪਣੇ ਸਰੀਰ ਦਾ ਮਾਣ ਹੈ। ਸ਼ੇਖ ਸਾਦੀ ਨੇ ਇੱਕ ਗੱਲ ਬੜੀ ਸੋਹਣੀ ਲਿਖੀ ਹੈ ਕਿ ਕੁਝ ਨੌਜਵਾਨ ਆਪਣੇ ਜਿਸਮ ਦੇ ਮਾਣ ਵਿੱਚ ਮੱਤੇ ਹੋਏ, ਤੇ ਸੱਚਾਈ ਇਹ ਜੇ ਜਵਾਨੀ ਦਾ ਨਸ਼ਾ ਵੀ ਆਪਣਾ ਹੈ। ਇਹ ਇਹੋ ਜਿਹਾ ਨਸ਼ਾ ਹੈ ਕਿ ਮੈਂ ਕੱਲ ਸ਼ਾਇਦ ਅਰਜ਼ ਕੀਤੀ ਸੀ ਸਵੇਰੇ ਕਿ ਆਮ ਨਸ਼ਾ ਕੋਈ ਪੀਂਦਾ ਉਹਨੂੰ ਕੋਈ ਸਮੇਂ ਤੋਂ ਬਾਅਦ ਦੋ ਚਾਰ ਘੰਟਿਆਂ ਬਾਅਦ ਸੋਝੀ ਆ ਜਾਂਦੀ ਹੈ, ਮੇਰੀ ਮਾਂ, ਮੇਰਾ ਬਾਪ, ਮੇਰਾ ਘਰ, ਮੇਰੀ ਇੱਜ਼ਤ। ਪਰ ਜਦੋਂ ਕਿਸੇ ਨੂੰ ਜਵਾਨੀ ਦਾ ਨਸ਼ਾ ਚੜਦਾ, ਸੱਚਾਈ ਇਹ ਵੀ ਉਹਨੂੰ ਬੁੱਢੀ ਮਾਂ ਤੇ ਬਜ਼ੁਰਗ ਬਾਪੂ ਵੀ ਨਜ਼ਰ ਨਹੀਂ ਜੇ ਆਉਂਦਾ, ਉਹਨੂੰ ਬਾਪ ਦੀ ਪੱਗ ਵੀ ਨਹੀਂ ਦਿਸਦੀ, ਭਾਵੇਂ ਉਹ ਮੇਲ ਹੋਵੇ ਚਾਹੇ ਫੀਮੇਲ ਹੋਵੇ, ਇਸਤਰੀ ਦਾ ਜਾਮਾ ਹੋਵੇ ਮਰਦ ਦਾ ਹੋਵੇ, ਉਹਨੂੰ ਅਸਲੀਅਤ ਨਾ ਕੁੱਲ ਨਾ ਘਰਾਣਾ ਕੁਛ ਵੀ ਨਜ਼ਰ ਨਹੀਂ ਆਉਂਦਾ। ਕਿ ਜਵਾਨੀ ਦਾ ਨਸ਼ਾ ਐਸਾ ਹੈ ਕਿ ਜਿਸ ਮਾਂ ਦਾ ਦੁੱਧ ਪੀਤਾ ਕਈ ਵਾਰੀ ਬੰਦੇ ਨੂੰ ਉਹ ਵੀ ਦਿਸਣਾ ਬੰਦ ਹੋ ਜਾਂਦਾ ਹੈ। ਗੁਰੂ ਸਾਹਿਬ ਜੀ ਨੇ ਕਿਹਾ ਭਾਈ ਦੇਖ, ਸਰੀਰ ਗਤੀਸ਼ੀਲ ਹੈ, ਇਹ ਦਿਨ ਬ ਦਿਨ ਮੌਤ ਵਾਲੇ ਪਾਸੇ ਤੁਰ ਰਿਹਾ। ਸ਼ੇਖ ਸਾਦੀ ਲਿਖਦਾ ਨੌਜਵਾਨ ਲੰਘੇ ਤੇ ਜਾਂ ਤਨ ਵਿੱਚ ਤਾਕਤ ਸੀ, ਜਿਸਮਾਨੀ ਤੌਰ ਤੇ ਬਲਵਾਨ ਨੇ, ਇੱਕ ਦੂਜੇ ਨੂੰ ਮਜ਼ਾਕ ਕਰਦੇ ਪਏ ਨੇ, ਟਿਚਰਾਂ ਕਰ ਰਹੇ ਨੇ, ਤੇ ਕਹਿੰਦੇ ਨੇ ਇੱਕ ਉੜ ਕੇ ਲੰਘਦਾ ਹੋਇਆ ਸਰੀਰ ਕੁਬੜਾ ਜਿਹਾ ਤਨ ਨਿਕਲਿਆ, ਉਹਨੂੰ ਦੇਖ ਕੇ ਵੀ ਮਜ਼ਾਕ ਕੀਤਾ ਉਹਨੇ। ਜਦੋਂ ਉਹ ਲੰਘ ਗਏ ਵਾਪਸ ਫਿਰ ਪਿੰਡ ਨੂੰ ਆਏ ਤੇ ਸ਼ੇਖ ਸਾਦੀ ਕਹਿੰਦਾ ਮੈਂ ਜ਼ਮੀਨ ਤੇ ਬੈਠ ਗਿਆ, ਹਨੇਰਾ ਪੈ ਰਿਹਾ ਸੀ, ਆਪਣੇ ਹੱਥਾਂ ਦੇ ਨਾਲ ਮਿੱਟੀ ਨੂੰ ਪਕੜਾਂ ਤੇ ਜਿਵੇਂ ਛਾਨਣੀ ਨਾਲ ਛਾਨੀ ਦੀ ਇਸ ਤਰ੍ਹਾਂ ਉਂਗਲੀਆਂ ਨਾਲ ਛਾਨੀ ਜਾਵਾਂ, ਲੱਭਣ ਦਾ ਯਤਨ ਕਰਾਂ। ਉਹ ਕਹਿੰਦੇ ਨੇ ਉਹਨਾਂ ਨੌਜਵਾਨ ਮੇਰੇ ਕੋਲ ਰੁਕ ਗਏ, ਹਾਸੇ ਨਾਲ ਹੀ ਕਹਿਣ ਲੱਗੇ ਬਾਬਾ ਕੋਈ ਚੀਜ਼ ਗਵਾਚ ਗਈ, ਕੋਈ ਤੇਰੀ ਕੀਮਤੀ ਚੀਜ਼ ਜ਼ਮੀਨ ਵਿੱਚ ਡਿੱਗ ਗਈ, ਮਿੱਟੀ ਵਿੱਚ ਰੁਲ ਗਈ, ਲੱਭਦੀ ਨਹੀਂ, ਤੇਰੀਆਂ ਨਜ਼ਰਾਂ ਤੇਰੀ ਅੱਖਾਂ ਦੀ ਜ਼ੋਤ ਕਮਜ਼ੋਰ ਹੋਣੀ ਏ, ਤਾਂ ਹੀ ਤੈਨੂੰ ਦਿਸ ਨਹੀਂ ਰਹੀ, ਅਸੀਂ ਤੇਰੀ ਮਦਦ ਕਰੀਏ। ਕਹਿੰਦਾ ਜਦੋਂ ਥੋੜੇ ਜਿਹੇ ਬੱਚਿਆਂ ਨੂੰ ਦੇਖਿਆ, ਨੌਜਵਾਨਾਂ ਨੂੰ ਸੁਹਿਰਦ, ਉਹਨੇ ਨਾਲ ਹੀ ਚੋਟ ਮਾਰ ਦਿੱਤੀ, ਕਹਿਣ ਲੱਗਾ ਬੱਚਿਓ ਗਵਾਚੀ ਤੇ ਹੈ ਪਰ ਲੱਭਦੀ ਨਹੀਂ ਪਈ। ਕਿੱਦਣ ਦੀ ਗਵਾਚੀ? ਕਹਿਣ ਲੱਗੇ ਤੁਹਾਨੂੰ ਵੇਖ ਕੇ ਗਵਾਚੀ ਚੇਤੇ ਆ ਗਈ। ਕਹਿੰਦੇ ਸਾਨੂੰ ਵੇਖ ਕੇ? ਕਹਿਣ ਲੱਗੇ ਤੁਸੀਂ ਛਾਲਾਂ ਮਾਰਦੇ ਗਏ, ਮਜ਼ਾਕ ਕਰਦੇ ਗਏ, ਇਹ ਜਵਾਨੀ ਕਦੀ ਮੇਰੇ ਤੇ ਵੀ ਆਈ ਸੀ, ਬਸ ਅੱਜ ਮੈਂ ਮਿੱਟੀ ਫਰੋਲ ਕੇ ਵੇਖਣਾ ਪਿਆ ਉਹ ਜਵਾਨੀ ਕਿੱਥੇ ਚਲੀ ਗਈ ਹੈ। ਕਦੀ ਸਤਿਗੁਰੂ ਜੀ ਨੂੰ ਪੁੱਛੋ। ਕਹਿਣ ਲੱਗੇ ਜਰ ਆਈ ਜੋ ਬਣਹਾਰਿਆ, ਬੁਢੇਪਾ ਆ ਗਿਆ ਜਵਾਨੀ ਖਾਰ ਗਈ। ਕਦੀ ਕਿਸੇ ਤੋਂ ਜਵਾਨੀ ਖਾਰੀ? ਜੇ ਗੁਰੂ ਨਾਨਕ ਸਾਹਿਬ ਦੇ ਅੰਮ੍ਰਿਤ ਬੋਲ ਦੇਖੀਏ, ਇਹ ਜਵਾਨੀ ਮਾਪਿਆਂ ਤੋਂ ਨਹਾਰੀ, ਇਹ ਤਾਕਤ ਤੋਂ ਨਹਾਰੀ, ਇਹ ਬਲਸ਼ਾਲੀ ਬੰਦਿਆਂ ਤੋਂ ਨਹਾਰੀ, ਪਰ ਜਵਾਨੀ ਨੂੰ ਜਿੱਤਣ ਵਾਲਾ ਬੁਢੇਪਾ ਆਇਆ। ਜਿੱਦਣ ਬੁਢੇਪਾ ਆ ਗਿਆ ਉਹਨੇ ਜਵਾਨੀ ਦੀ ਪਿੱਠ ਵੀ ਲਾ ਦਿੱਤੀ। ਸਾਹਿਬ ਕਹਿੰਦੇ ਜਰ ਆਈ ਜੋਬਨ ਖਾਰਿਆ, ਜਵਾਨੀ ਖਾਰ ਗਈ। ਬਾਬਾ ਫਰੀਦ ਸਾਹਿਬ ਜੀ ਇਸੇ ਗੱਲ ਦੀ ਗਵਾਹੀ ਦੇ ਰਹੇ ਨੇ ਜੋ ਭਗਤ ਧੰਨਾ ਸਾਹਿਬ ਜੀ ਨੇ ਕਿਹਾ, ਤਨ ਮਨ ਧਨ ਨਹੀਂ ਧੀਰੇ, ਤਨ ਨਹੀਂ ਟਿਕ ਰਿਹਾ, ਚੱਬਣ ਚੱਲਣ ਰਤਨ ਸੇ ਸੁਣੀਅਰ ਬਹਿ ਗਏ, ਖੇੜੇ ਮੁੱਤੀ ਤਾਂ ਸੇ ਜਾਨੀ ਚੱਲ ਗਏ। ਪਿਆਰੇ ਇੰਦਰੇ ਜਿਹੜੇ ਨੇ ਉਹ ਪਹਿਲਾਂ ਚਲੇ ਗਏ। ਇੱਕ ਵਾਰ ਇੱਥੇ ਅਰਜ਼ ਕੀਤੀ ਸੀ, ਝੁਕਣਾ ਬਹੁਤ ਮੁਸ਼ਕਲ ਹੈ ਬੰਦੇ ਨੂੰ, ਇੱਕ ਰਸ ਏ ਕਿਸੇ ਦੂਜੇ ਦੇ ਝੁਕਾਉਣ ਵਿੱਚ। ਸੱਚ ਏਵੇ ਕਿਤੇ ਵੀ ਅਸੀਂ ਦੇਖੀਏ, ਮਾਫੀ ਮੰਗਣਾ ਕੀ ਹੈ? ਮਾਫੀ ਕਿਸੇ ਤੋਂ ਮੰਗਾਣੀ, ਇਹਦੇ ਵਿੱਚ ਰਸ ਹੈ। ਘੱਟੋ ਘੱਟ ਲੋਕਾਂ ਨੂੰ ਪਤਾ ਲੱਗ ਜਾ ਮੈਂ ਕਿਸੇ ਬੰਦੇ ਨੂੰ ਝੁਕਾ ਗਿਆ। ਦੁਨੀਆਂ ਦੀ ਸਾਰੀ ਖੇਡ ਇਹਦੇ ਤੇ ਖਲੋਤੀ ਏ। ਆਹ ਦੋ ਟੀਮਾਂ ਵੀ ਖੇਡਦੀਆਂ ਨੇ ਆਪਸ ਵਿੱਚ, ਇੱਕ ਹਾਰਦਾ ਇੱਕ ਜਿੱਤਦਾ, ਜਿਹੜਾ ਹਾਰ ਜਾਂਦਾ ਉਹ ਝੁਕ ਗਿਆ, ਜਿਹੜਾ ਜਿੱਤ ਜਾਂਦਾ ਉੱਚਾ ਹੈ। ਤੇ ਕਦੀ ਦੇਖਿਓ ਝੁਕਾ ਕੇ ਕਿੰਨਾ ਬੰਦੇ ਨੂੰ ਰਸ ਹੁੰਦਾ ਹੈ, ਝੁਕਣ ਵਿੱਚ ਰਸ ਨਹੀਂ। ਪਰ ਗੁਰੂ ਸਾਹਿਬ ਦੇ ਘਰ ਉਲਟੀ ਖੇਡ ਏ ਭਾਈ। ਇੱਥੇ ਜਦੋਂ ਬਾਬਾ ਜੀ ਜੋਤ ਦਿੰਦੇ ਨੇ ਨਾ, ਜਿਹੜਾ ਚੇਲਾ ਸਾਰੀ ਜ਼ਿੰਦਗੀ ਝੁਕਦਾ ਰਹਿੰਦਾ, ਮੇਰਾ ਬਾਬਾ ਨਾਨਕ ਅਖੀਰ ਉਸ ਚੇਲੇ ਦੇ ਚਰਨਾਂ ਵਿੱਚ ਝੁਕ ਜਾਂਦਾ ਹੈ। ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮ ਥੀਮ ਦੈ, ਝੁਕਾਉਣ ਵਿੱਚ ਬੜਾ ਰਸ ਹੈ। ਗੁਰੂ ਨਾਨਕ ਸਾਹਿਬ ਜੀ ਦਾ ਅੰਮ੍ਰਿਤ ਬੋਲ ਹੈ, ਸਿਰਫ ਫਿਰ ਪ੍ਰਕਰਨ ਦੇ ਦਾਇਰੇ ਵਿੱਚ ਰਹਿਣਾ ਕਿ ਤਨ ਚਲਾਏ ਮਾਣ ਹੈ, ਇਹ ਜਾ ਰਿਹਾ, ਜਿੰਨਾ ਮਰਜ਼ੀ ਕਰ ਲਈਏ ਰੁਕਣਾ ਨਹੀਂ। ਠੀਕ ਹੈ ਅਸੀਂ ਰੰਗ ਰੋਗਣ ਕਰਾਂਗੇ, ਚਮੜੀ ਨੂੰ ਮੇਕਅਪ ਕਰ ਲਾਂਗੇ, ਇਹ ਕੇਸਾਂ ਦਾ ਰੰਗ ਬਦਲ ਲਾਂਗੇ, ਮੈਨੂੰ ਖਿਮਾ ਕਰਿਓ, ਕੋਈ ਗੋਡੇ ਚੇਂਜ ਕਰਾ ਲੈਗਾ, ਕੋਈ ਕਿਡਨੀ ਚੇਂਜ ਕਰਾ ਲੈਗਾ, ਕੋਈ ਕੁਛ ਕਰਾ ਲੈਗਾ, ਪਰ ਸੱਚਾਈ ਐਵੇਂ ਰੰਗ ਵੇਖ ਕੇ ਕਦੀ ਮੌਤ ਨਹੀਂ ਭੁੱਲਦੀ ਹੁੰਦੀ। ਅੱਖਾਂ ਭੁੱਲ ਸਕਦੀਆਂ ਨੇ ਬੰਦੇ ਦੀਆਂ, ਕਿ ਪਤਾ ਲੱਗ ਜਾਏ ਕਿ ਮੇਰੇ ਕੇਸ਼ ਕਾਲੇ ਨੇ, ਪਤਾ ਲੱਗ ਜਾਏ ਜੇ ਮੈਂ ਜੋਬਨ ਵਿੱਚ ਖਾਂ, ਨਹੀਂ। ਪਰ ਜਿੰਨੇ ਸਵਾਸ ਗਿਣ ਕੇ ਪਾਏ ਨੇ ਉਹਨੂੰ ਪਤਾ ਨਹੀਂ ਮੈਂ ਕਦੋਂ ਲੈ ਕੇ ਜਾਣਾ ਹੈ ਇਹਨੂੰ, ਉਹ ਕਦੀ ਨਹੀਂ ਭੁੱਲਦਾ ਹੁੰਦਾ, ਝੁਕਦਾ ਨਹੀਂ ਅੰਦਰ। ਗੁਰੂ ਨਾਨਕ ਸਾਹਿਬ ਦਾ ਇੱਕ ਅੰਮ੍ਰਿਤ ਬੋਲ ਤੇ ਸ਼ਲੋਕ 12 ਤੇ ਵਧੀਕ ਦਾ ਪਹਿਲੀ ਬਚਨ ਕਿ ਤਨ ਚਲਾਏ ਮਾਨ ਹੈ, ਤਨ ਨਹੀਂ ਟਿਕ ਰਿਹਾ। ਸਤਿਗੁਰੂ ਨੇ ਦੇਖੋ ਉਹ ਸੰਵਾਦ ਹੈ ਇਸ ਸਟੇਜ ਤੇ। ਮੇਰਾ ਖਿਆਲ ਮੈਂ ਇੱਕ ਵਾਰ ਉਸ ਸ਼ਲੋਕ ਦੇ ਅਰਥ ਵੀ ਕੀਤੇ ਸਨ ਕਿ ਦੋ ਸਖੀਆਂ ਨੇ ਆਪਸ ਵਿੱਚ ਬੈਠੀਆਂ ਸਖੇਲੀਆਂ, ਇੱਕ ਗੁਰਮੁਖ ਤੇ ਇੱਕ ਹੰਕਾਰ ਦੇ ਨਸ਼ੇ ਵਿੱਚ ਚੂਰ। ਗੁਰਮੁਖ ਸਖੀ ਨੇ ਕਿਹਾ, ਭੈਣੇ ਕਿ ਜਦੋਂ ਮੈਂ ਦੇਖਣੀ ਆ ਤੇਰੇ ਘਰ ਆ ਕੇ ਤੇਰੀ ਬਜ਼ੁਰਗ ਸੱਸ ਬਾਹਰੋਂ ਆਏ, ਪਰ ਮੈਂ ਕਦੀ ਤੈਨੂੰ ਝੁਕਦੀ ਨਹੀਂ ਦੇਖਿਆ, ਤੂੰ ਉਹਨੂੰ ਨਮਸਕਾਰ ਨਹੀਂ ਕਰਦੀ। ਇੱਕ ਸਾਡਾ ਪੰਜਾਬ ਦਾ ਕਲਚਰ ਸੀ, ਇਹ ਸੱਭਿਆਚਾਰ ਸੀ ਝੁਕਣਾ, ਪਰ ਗੁਰੂ ਦੀ ਥਾਂ ਜਿਹੜਾ ਝੁਕਣਾ ਉਹ ਗੱਲ ਵੱਖਰੀ ਏ। ਗੁਰੂ ਦੀ ਬਰਾਬਰਤਾ ਕਿਸੇ ਨਾਲ ਨਹੀਂ, ਪਰ ਸਾਡੇ ਜਿਹੜੇ ਖੂਨ ਦੇ ਇਨਸਾਨੀ ਰਿਸ਼ਤੇ ਨੇ ਉਹਨਾਂ ਦੀ ਕੁਝ ਸਮਾਜ ਵਿੱਚ ਥਾਂ ਸੀ, ਝੁਕਿਆ ਜਾਂਦਾ ਸੀ। ਬਜ਼ੁਰਗ ਮਾਤਾਵਾਂ ਅਸੀਸਾਂ ਦਿੰਦੀਆਂ ਸਨ ਤੇ ਸੱਚਮੁੱਚ ਉਹਨਾਂ ਦੀ ਅਸੀਸ ਜ਼ਿੰਦਗੀ ਦਾ ਪਾਰ ਉਤਾਰਾ ਕਰ ਜਾਂਦੀ ਸੀ। ਕਹਿਣ ਲੱਗੇ ਜਦੋਂ ਆਉਂਦੀ ਆ ਤੂੰ ਆਪਣੀ ਸੱਸ ਸਾਹਮਣੇ ਝੁਕਦੀ ਨਹੀਂ, ਤੇ ਜੋ ਬਾਬੇ ਨਾਨਕ ਸਤਿਗੁਰੂ ਨੇ ਕਿਹਾ ਮੈਂ ਸਿਰਫ ਉਹਨੂੰ ਅੱਖਰਾਂ ਦੇ ਪਰਦੇ ਥੱਲੇ ਅਰਥ ਕਰ ਦੇਣਾ। ਕਹਿਣ ਲੱਗੇ ਉਸ ਹੰਕਾਰਨ ਔਰਤ ਨੇ ਕਿਹਾ, ਕਰਾਂ ਕਿ ਇਸ ਬਜ਼ੁਰਗ ਮਾਈ ਦਾ ਤਾਂ ਕੁੱਬ ਨਿਕਲ ਗਿਆ, ਇਹਦਾ ਸਰੀਰ ਵੀ ਝੁਕ ਗਿਆ, ਤੇ ਮੇਰੇ ਜਿਸਮ ਵਿੱਚ ਅਜੇ ਭਾਰ, ਮੇਰੇ ਸੀਨੇ ਵਿੱਚ ਭਾਰ, ਮੈਂ ਇਹਦੇ ਸਾਹਮਣੇ ਕਿਵੇਂ ਝੁਕਾਂ? ਮੇਰੀ ਜਵਾਨੀ ਮੈਨੂੰ ਝੁਕਣ ਨਹੀਂ ਦਿੰਦੀ। ਕਹਿੰਦੇ ਉਸ ਗੁਰਮੁਖ ਸਖੀ ਨੇ ਕਿਹਾ ਭੈਣੇ ਇਸ ਸਰੀਰ ਦਾ ਮਾਣ ਨਾ ਕਰੀਏ, ਗਤੀਸ਼ੀਲ ਹੈ, ਇਹ ਤੁਰਿਆ ਜਾ ਰਿਹਾ, ਕਦੀ ਬਾਹਰ ਨਿਕਲ। ਰਾਜੇ ਮਹਾਰਾਜੇ ਪੁਰਾਣੇ ਕਿਲੇ ਬਣਾ ਕੇ ਗਏ, ਜਿਹੜੇ ਕਿਲੇ ਪੱਕੇ ਚੂਨੇ ਨਾਲ ਬਣੇ ਸਨ, ਪੱਕੇ ਪੱਥਰ ਨਾਲ ਬਣੇ ਸਨ, ਅੱਜ ਉਹਨਾਂ ਪੱਥਰਾਂ ਦੇ ਵੀ ਅੰਦਰ ਵੀ ਤੇੜਾਂ ਪੈ ਗਈਆਂ, ਚੂਨਾ ਵੀ ਐਸਤਾ ਐਸਤਾ ਕਿਰ ਕਿਰ ਕੇ ਜ਼ਮੀਨ ਤੇ ਡਿੱਗਣ ਲੱਗ ਪਿਆ। ਇੱਥੇ ਤੇ ਪਹਾੜਾਂ ਵਰਗੀਆਂ ਇਮਾਰਤਾਂ ਕਿਰਦੀਆਂ ਪਈਆਂ ਨੇ, ਤੂੰ ਜਿਸਮ ਦਾ ਮਾਣ ਕਾਦਾ ਕਰਨੀ ਹੈ, ਕੀ ਪਤਾ ਕੱਲ ਨੂੰ ਇਹਨੇ ਮਿੱਟੀ ਹੋ ਜਾਣਾ ਹੈ। ਇਹ ਚਲਾਏ ਮਾਣ ਹੈ। ਗੁਰੂ ਸਾਹਿਬ ਦਾ ਅੰਮ੍ਰਿਤ ਸ਼ਲੋਕ ਹੈ, ਉਹ ਤੰਗੀ ਪੈ ਹੋਰੀ। ਉਹ ਤੰਗੀ ਦਾ ਅਰਥ ਹੈ ਜਿਹਦਾ ਕੱਦ ਬਹੁਤ ਉੱਚਾ ਹੈ, ਪੈ ਦਾ ਅਖਰੀ ਅਰਥ ਹੁੰਦਾ ਦੁੱਧ, ਪੈ ਹੋਰੀ ਜਿਹਦੇ ਸੀਨੇ ਵਿੱਚ ਜੋਬਨ ਹੈ, ਉਹ ਤੰਗੀ ਪੈ ਹੋਰੀ ਗਹਿਰੀ ਗੰਭੀਰੀ। ਸੱਸੜ ਸੂਈਆ ਕਿਵ ਕਰੀ, ਸੱਸ ਨੂੰ ਸੂਈਆ ਮੀਨਸ ਕਿਵੇਂ ਮੱਥਾ ਟੇਕਾਂ, ਨਿਮਣ ਨਾ ਜਾਏ ਥਣੀ, ਗੱਚ ਜੇ ਲੱਗਾ ਗਿੜਵੜੀ ਸਕੀਏ ਧੌਲ ਖਰੀ। ਜਿਹੜੇ ਪੱਕੇ ਚੂਨੇ ਨਾਲ ਕਿਲੇ ਬਣੇ ਸਨ ਭੈਣੇ, ਉਹ ਵੀ ਇੱਕ ਦਿਨ ਟੱਟ ਗਏ। ਗੱਚ ਜੇ ਲੱਗਾ ਗਿੜਵੜੀ ਸਖੀਏ ਧੌਲ ਕਰੀ, ਸੇਪੀ ਢਹਿੰਦੇ ਡਿੱਠ ਮੈਂ ਮੁੰਦ ਨਾ ਗਰਭ ਥਣੀ। ਇੱਥੇ ਵੱਡੇ ਵੱਡੇ ਕਿਲੇ ਇੱਕ ਦਿਨ ਢੱਠ ਗਏ, ਤੇ ਤੂੰ ਸਰੀਰ ਦਾ ਮਾਨ ਕੀ ਕਰਨੀ ਏ। ਸਿਰ ਮੇਰੀਆਂ ਬੇਨਤੀਆਂ ਸਨ ਕੁਛ ਕਿ ਭਗਤ ਧੰਨਾ ਜੀ ਗੱਲ ਸ਼ੁਰੂ ਕਰਦੇ ਨੇ ਪਰਮਾਤਮਾ ਵੱਲ ਜਾਣ ਲੱਗਿਆ, ਸਭ ਤੋਂ ਪਹਿਲਾਂ ਜਿਸਮ ਵੱਲ, ਇਸ ਤਨ ਵੱਲ। ਇਹ ਸਰੀਰ ਬਿਣਸ ਰਿਹਾ ਹੈ, ਤੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਕੁਝ ਪ੍ਰਮਾਣ ਲਏ ਨੇ, ਕੁਝ ਬਚਨ ਅਸੀਂ ਹੋਰ ਲੈ ਲਈਏ। ਜਿਵੇਂ ਭਗਤ ਰਵਿਦਾਸ ਸਾਹਿਬ ਨੇ ਕਿਹਾ, ਇਹ ਤਨ ਐਸਾ ਜੈਸੇ ਘਾਸ ਕੀ ਟਾਟੀ, ਟਾਟੀ ਦਾ ਅਰਥ ਹੁੰਦਾ ਹੈ ਛਪਰੀ, ਛੰਨ। ਕਹਿੰਦੇ ਨੇ ਆਹ ਤਾਂ ਕੱਖਾਂ ਦੀ ਸੁੱਕੀ ਛਪੜੀ ਏ, ਛਪਰੀ ਹੈ, ਬਸ ਇੱਕ ਨਿੱਕਾ ਜੀ ਚਿੰਗਾਰੀ ਲੱਗੀ ਤੇ ਗਈ। ਇਹ ਤਨ ਐਸਾ ਜੈਸੇ ਘਾਸ ਕੀ ਟਾਟੀ, ਜਲ ਗਏ ਘਾਸ, ਰਲ ਗਏ ਮਾਟੀ। ਬਾਬਾ ਜੀ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਪਿਆਰੇ ਚੇਤੇ ਰੱਖੀ, ਇਹ ਸਰੀਰ ਕੀ ਹੈ, ਜਲ ਕੀ ਪੀਤ, ਪਵਨ ਕਾ ਥੰਬਾ, ਰਕਤ ਬੁੰਦ ਕਾ ਗਾਰਾ, ਹਾੜ ਮਾਸ ਨਾੜੀ ਕੋ ਪਿੰਜਰ, ਪੰਖੀ ਬਸੈ ਵਿਚਾਰਾ। ਆ ਨਿੱਕਾ ਜਿਹਾ ਕਿਲਾ ਹੀ, ਖੱਡੀਆਂ ਦਾ, ਮਾਸ ਦਾ, ਚਮੜੀ ਦਾ, ਇਹ ਸਾਰਾ ਗਾਰਾ ਗੁਰਾ ਲੱਗਾ। ਤੇ ਇੱਕ ਉਰਦੂ ਦੇ ਵਿਦਵਾਨ ਨੇ ਇਹਦੇ ਅਰਥ ਕੀਤੇ ਨੇ, ਉਹ ਕਹਿੰਦਾ ਆਦਮੀ ਕਾ ਜਿਸਮ ਕਿਆ ਹੈ, ਜਿਸ ਪੇ ਸ਼ੈਦਾਂ ਹੈ ਜਹਾਂ। ਸੱਚੀ ਮੁੱਚੀ ਬੰਦਾ ਤਨ ਉੱਤੇ ਕਿੰਨਾ ਕਮਲਾ ਹੋਇਆ ਬੈਠਾ ਹੈ। ਮੈਂ ਸ਼ਬਦ ਕਹਿ ਰਿਹਾ, ਇਹਨੂੰ ਵਾਸ਼ਨਾ ਚ ਨਾਲ ਜਾਇਓ, ਮੇਰੀ ਬੇਨਤੀ ਹੈ, ਸੁਹਿਰਦਤਾ ਨਾਲ ਸੁਣੀਏ। ਇਸ ਤਨ ਪਿੱਛੇ ਸ਼ਦਾਈ ਹੈ ਨਾ, ਸਿਰਫ ਇੱਕ ਤੁਚਾ ਦੀ ਬਿਮਾਰੀ ਖਾਂਗੀ ਬੰਦੇ ਨੂੰ। ਤੁਚਾ ਦਾ ਗੁਣ ਹੈ ਸਪਰਸ਼, ਬਸ ਚਮੜੀ ਦੀ ਸਪਰਸ਼ਤਾ ਨੇ ਇਹਨੂੰ ਡੋਬ ਕੇ ਰੱਖ ਦਿੱਤਾ। ਕਹਿੰਦੇ ਨੇ ਆਦਮੀ ਕਾ ਜਿਸਮ ਕਿਆ ਹੈ, ਜਿਸ ਪੇ ਸ਼ੈਦਾ ਹੈ ਜਹਾਂ, ਏਕ ਮਿੱਟੀ ਕੀ ਇਮਾਰਤ, ਏਕ ਮਿੱਟੀ ਕਾ ਮਕਾਂ, ਚੂਨਾ ਗਾਰਾ ਖੂਨ ਇਸ ਕਾ, ਇੰਤੇ ਇਸ ਕੀ ਖੱਡੀਆਂ। ਜਿਸਮ ਕੀ ਹੈ ਬੰਦੇ ਦਾ, ਚੂਨਾ ਗਾਰਾ ਖੂਨ ਇਸ ਕਾ, ਇੰਤੇ ਇਸ ਕੀ ਖੱਡੀਆਂ, ਚੰਦ ਸਾਂਸੋ ਪਰ ਖੜਾ ਹੈ ਜੇ ਖਿਆਲੀ ਆਸਮਾਂ, ਮੌਤ ਕੀ ਪੁਰਜ਼ੋਰ ਆਂਦੀ ਜਬ ਇਸੇ ਟਕਰਾਏਗੀ, ਦੇਖ ਲੈਣਾ ਇਹ ਇਮਾਰਤ ਟੂਟ ਕਰ ਗਿਰ ਜਾਏਗੀ। ਬਸ ਆਹ ਜਿਸਮ ਹੈ ਜਿਹੜਾ ਚਲਾਏ ਮਾਣ ਟਿਕ ਨਹੀਂ ਰਿਹਾ। ਪਰ ਇੱਥੇ ਮੈਂ ਥੋੜਾ ਜਿਹਾ ਪੋਜ਼ਿਟਿਵ ਇੱਕ ਬੇਨਤੀ ਕਰਨੀ ਚਾਹੁੰਦਾ ਹੈ, ਇਹ ਵੀ ਨੈਗੇਟਿਵ ਨਹੀਂ ਸੀ, ਇਹ ਪੋਜ਼ਿਟਿਵ ਹੀ ਹੈ ਕਿ ਆਪਾਂ ਜਾਣਾ ਹੈ। ਤੇ ਇਸ ਜਿਸਮ ਨੇ ਜਿਹਨੂੰ ਅੱਜ ਸਾਹਮਣੇ ਪਏ ਆ, ਪਰਮਾਤਮਾ ਦੀ ਅਚਰਜ ਖੇਡ, ਉਹ ਸਤਿਆ ਕਰਕੇ ਦਾ ਦੁੱਖ, ਇਹਦਾ ਸੁੱਖ। ਪਰ ਇਹ ਤਨ ਜਿੱਥੇ ਕੱਲ ਅਸੀਂ ਛੱਡੀ ਸੀ ਗੱਲ, ਇਹ ਸਰੀਰ ਦਾ ਬਹੁਤ ਵੱਡਾ ਯੋਗਦਾਨ ਹੈ ਜੇ ਕਿਤੇ ਇਹ ਪਰਮਾਰਥ ਵਾਲੇ ਪਾਸੇ ਤੁਰ ਪਵੇ ਤਾਂ। ਇਹ ਬੜਾ ਸਹਾਇਕ ਹੈ ਇਸ ਅੰਦਰ ਦਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਅੰਮ੍ਰਿਤ ਬੋਲ ਨੇ ਕਿ ਇਹ ਜਿਸਮ ਜੇ ਪਰਮਾਰਥ ਵਾਲੇ ਪਾਸੇ ਤੁਰ ਪਵੇ ਤੇ ਇੱਕ ਇੱਕ ਇੰਦਰਾ ਖਤਮ ਹੋਣ ਤੋਂ ਪਹਿਲਾਂ ਸਰੀਰ ਦੇ ਅੰਦਰ ਨੂੰ ਬੜੀ ਵੱਡੀ ਸ਼ਕਤੀ ਦੇ ਜਾਂਦਾ ਹੈ, ਤਾਕਤ ਦੇ ਜਾਂਦਾ ਹੈ। ਇਹ ਹੱਥ ਜੇ ਕਿਤੇ ਗੁਰੂ ਦੇ ਲੰਗਰ ਦੇ ਭਾਂਡੇ ਮਾਂਜਦੇ ਪਏ ਨੇ ਪਿਆਰਿਓ, ਇਹ ਹੱਥ ਸਫਲ ਹੋ ਗਏ। ਜਿਸਮ ਨੂੰ ਸਫਲ ਕਰਨਾ, जे ए ही पैर गुरु दी परिक्रमा करदे ने, गुरु दर ते चल के आ रहे ने, पैर सफल हो गए। ए ही कन जे गुरु दा शब्द सुनदे ने ते कन सफल हो गए। पिछले दिन ही मैं अर्ज करके आया, गुरु साहब ने ता एक एक अंग दी सफलता दी गल कर दिया, क्या कि शरीर गतिशील नाशवंत है, एदे मरण तो पहला पहला एदे तो कम ले लै। किवें जी? कहन लगे मानस देह अमोल है, खोए अमोल साध संग पाए। शरीर बड़ा अमोलक है, पर एडे वड्डे जिस्म नू लैके किते संगत विच भी आ जा, फिर एक एक अंग अमोलक होवेगा। मानस दे अमोलक है, होए अमोल साध संग पाए। अखी दो निर्मोलका, सतगुर दर्श ध्यान ने बुलाए। इन्हां अखां ने बहुत कुछ देखिया, जो कुछ देखिया वो अखां ने मन नू दे दिता। बाहरों असीं एक वारी कुछ वेखीए ते मन विचों तस्वीर छेती किते धुंधली नहीं हुंदी वेखे होए दी। इन्हां अखां नाल रज के किते गुरु की बाणी देख, बाणी दे अखर तेरे मन विच चले जाण, ते मरदे दम तक तेरिया अखां नू गुरु ग्रंथ साहिब दा शब्द ही दिसदा रहे। अखां सफल हो जाण। अखी दो निर्मोल का, सतगुर दर्श ध्यान लिब लाए। मस्तक शीस अमोल है, मथा ते सिर अमोलक, चरण शरण गुर धूड़ सहाए। जेवा सरवण अमोल का, जबान ते कन अमोलक हो जाण, शब्द सुरत सुन समझ सुनाए। जबान शब्द बोले ते कन शब्द सुन, ए सफल हो जाणगे। कहन लगे हस्त चरण निर्मोल का, गुरमुख मार्ग सेव कमाए। गुरमुख हृदा अमोल है, अंदर गुर उपदेश वसाए। तेरा अंदर ओदन अमोलक हो गया, जिस जन शब्द तेरे अंदर वस गया। ते महाराज कहंदे ने पत परवाणा तोल तुलाए, जिन्हां ने अपने जिस्म दी वरतो इस तरह कीती, ओ परमात्मा दी दरगाह विच इज्जत दे वट्टे नाल तोल के परवान कीते गए। सिर्फ एक बेनती सी, भगत धन्ना जी कह रहे ने तन नाशवंत है, तन गुरु कलगीधर। उन्हां दे जीवन दी एक छोटी जी घटना है वैसे ओ उपदेश रूप ही। सिखां ने पुछया महाराज के आप जी नू सिख दा कैसा जीवन, किहो जी जीवन नू जीए के आप जी दे अंदर नू बहुत चंगा लगे। सतगुरु ने उथे एक ता रहतनामे दा शब्द है, ते जेड़ा मैं अर्ज कर लगा ए असल विच श्री गुर प्रताप सूरज दियां दो सत्रां ने। कहन लगे भाई रहतनाम्यां च ते सिद्धा कहा कि जेड़ा सिख इन्हां पंज गल्लां ते पहरा दे रहे, कहिंदे ने ओह मेरा बहुत प्यारा सिख है, उहनूं मैं बहुत दिलों ने करना वा। महाराज ओह पंज बचन केड़े, पंज केड़ियां गल्लां? कहन लगे बस ओ सारियां गल्लां सैल्फ कंट्रोल ते ने, अपने अंदर नू काबू करन ते निर्भर ने। केड़ी? कहिंदे ने जिन्ने अपने जिस्म नू पराए जिस्म तो बचा लिया है। आप समझ गए, जिन्ने अपने तन नू है नाशवंती, अपने तन नू पराए धन तो बचा लिया है। जिन्ने अपने जिस्म नू पर निंदिया तो बचा लिया है, जिन्ने अपने जिस्म नू पर अपवाद तो बचा लिया है, जिन्ने अपने जिस्म नू चोरी तो, यारी तो, जुवे तो, झूठ तो बचा लिया है। कह लगा जेड़े हजूर ने फरमाया जेड़े ए पंज ऐबा तो अपने आप नू बचा लेन, वो मेरा प्यारा सिख है। ते बचन है कि पर नारी जुआ असत, चोरी मदरा जान, पांच ऐब जे जगत में तजे सो सिंह, सुजान शरीर तां ओ भी है ना। कहिंदे ने बहुत सियाणा सिख हो, ते ए पंजां ते काबू पाणा। ए पिछले दिन ही स्टॉकटन भी अर्ज करके आया कि परमार्थ दा रस उन्नी देर तक नहीं जिन्नी देर तक इंद्रियां ते काबू नहीं पैंदा। सिर्फ थोड़ा बहुता स्वाद है, घड़ी क बंदा जुड़दा कहिंदा वाकई अज बाणी पढ़िया आनंद आया, पर अंदर धूड़ इन्नी जमी पई है, मैल इन्नी जमी पई है, अंदर दी मैल किते टिकण देंदी है? जिवें मैं तां कई बारी सोचना ਹਵਾ ਤੇਜ਼ ਚੱਲਦੀ ਹੋਵੇ ਨਾ, ਤੇ ਉਧਰ ਬੀਬੀਆਂ ਘਰ ਝਾੜੂ ਲਾਉਂਦੀਆਂ ਹੋਣ ਜਾਂ ਆਪਾਂ ਕੋਈ ਝਾੜੂ ਲਾਉਂਦੇ ਹੋਈਏ, ਤੇ ਤੇਜ਼ ਵਾਵ ਰੋਲਾ ਆ ਜਾਏ, ਘੁੰਮਦੀ ਕੋਈ ਹਵਾ ਆ ਜਾਏ ਮਿੱਟੀ ਨੂੰ ਲੈ ਕੇ ਮਾਂਜੇ ਨਾਲ, ਬੌਕਰ ਨਾਲ, ਝਾੜੂ ਨਾਲ, ਜਦੋਂ ਥੋੜਾ ਜਿਹਾ ਮਿੱਟੀ ਨੂੰ ਹੂੰਜ ਕੇ ਬਾਹਰ ਕੱਢਨੇ ਆ, ਬਾਹਰੋਂ ਹਵਾ ਫਰਨ ਕਰਕੇ ਆਉਂਦੀ ਏ, ਜਿਹੜੀ ਬਾਹਰ ਇਕੱਠੀ ਕੀਤੀ ਉਹਨੂੰ ਫਿਰ ਅੰਦਰ ਸੱਟੀ ਜਾਂਦੀ ਹੈ। ਆ ਜਦੋਂ ਬਾਣੀ ਪੜ੍ਹਨੇ ਆ ਪਕੜਿਆ ਝਾੜੂ ਹੀ ਹੁੰਦਾ, ਮਨ ਪੜ ਰਿਹਾ ਹੁੰਦਾ, ਜ਼ਬਾਨ ਪੜ ਰਹੀ ਹੁੰਦੀ ਏ ਕਿ ਭਰੀਏ ਹੱਥ ਪੈਰ ਤਨ ਦੇ, ਪਾਣੀ ਧੋਤਾ ਉਤਰ ਸਿਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੇਂ ਕੈ ਰੰਗ, ਜ਼ਬਾਨ ਪੜ ਰਹੀ ਹੈ ਉਹ ਧੋਪੈ ਨਾਵੇਂ ਕੈ ਰੰਗ, ਇੱਕ ਗੰਦਾ ਫੁਰਨਾ ਹਵਾ ਬਣ ਕੇ ਆਉਂਦਾ, ਕਿੰਨੀ ਮਿੱਟੀ ਅੰਦਰ ਸੜ ਜਾਂਦਾ ਹੈ। ਬਸ ਆਹ ਕੁਛ ਹੀ ਹੈ ਨਾ, ਤਨ ਕੀ ਕਰ ਰਿਹਾ ਹੈ। ਗੁਰੂ ਸਾਹਿਬ ਕਹਿੰਦੇ ਨੇ ਇਹਨਾਂ ਪੰਜਾਂ ਗੱਲਾਂ ਤੇ, ਪਰ ਇਹ ਹੱਥ ਨਾਲ ਨਹੀਂ, ਅਸਲ ਵਿੱਚ ਗਿਆਨ ਨਾਲ ਕਾਬੂ ਕੀਤਾ ਜਾ ਸਕਦਾ। ਮੇਰੇ ਗੁਰੂ ਨੇ ਕਿਤੇ ਨਹੀਂ ਕਿਹਾ ਕਿ ਸਿੱਖ ਇੰਦਰੀਆਂ ਦੇ ਦਰਵਾਜ਼ੇ ਤੋੜ ਦੇ, ਮੇਰੇ ਗੁਰੂ ਨੇ ਕਿਹਾ ਬਸ ਇਹਨੂੰ ਵਰਤੋਂ ਕਰਨ ਦੀ ਜਾਚ ਸਿੱਖ ਲੈ, ਤੈਨੂੰ ਸਮਝ ਪੈ ਜਾਏ। ਖੈਰ ਮੈਂ ਆਪਣੇ ਪ੍ਰਕਰਨ ਵਿੱਚ ਰਹਾ ਕਿ ਸਫਲ ਕਾਇਆ ਸਫਲ ਤਨ ਸਰੀਰ ਟਿਕਣਾ ਨਹੀਂ। ਗੁਰੂ ਸਾਹਿਬ ਨੇ ਦੂਜਾ ਬਚਨ ਕਿਹਾ, ਕਹਿਣ ਲੱਗੇ ਸਿੱਖ ਉਹ ਮੈਨੂੰ ਪਿਆਰਾ ਹੈ, ਮਨ ਤੇ ਕਹਿ ਮੁੱਖ ਤੇ ਸਦਾ, ਮਨ ਕਰਕੇ ਤੇ ਮੂੰਹ ਕਰਕੇ ਜ਼ਬਾਨ ਕਰਕੇ, ਮਨ ਤੇ ਕਹਿ ਮੁੱਖ ਤੇ ਸਦਾ ਲਿਵ ਨਾਮ ਲਗਾਵੇ, ਹਾਥਨ ਸਿਉਂ ਕਰ ਟਹਿਲ ਕੋ ਸਿੱਖ ਸੰਤ ਰਝਾਵੇ, ਮੁੱਖ ਤੋਂ ਨਾਮ ਜਪੇ ਤੇ ਜਪਦਿਆਂ ਮਨ ਵਾਲੇ ਪਾਸੇ ਝਾਤੀ ਮਾਰੇ, ਮਨ ਕਿਹੜੀਆਂ ਖੇਡਾਂ ਖੇਡਦਾ ਪਿਆ ਹੈ। ਕਿਉਂਕਿ ਅੱਗੇ ਪ੍ਰਕਰਨ ਚੱਲਣਾ, ਤਨ ਜੇ ਨਹੀਂ ਟਿਕਦਾ ਮਨ ਕਿਹੜਾ ਟਿਕਦਾ, ਮਨ ਤਾਂ ਉਦੋਂ ਹੀ ਅੱਗੇ ਨਿਕਲਦਾ, ਤਨ ਤਾਂ ਫਿਰ ਵੀ ਬੱਧਾ ਰੱਧਾ ਕਹਿੰਦਾ ਚਲੋ 2 ਘੰਟੇ ਗੁਰਦੁਆਰੇ ਬਹਿ ਜਾਈਏ, ਹੱਥ ਕਰਕੇ ਬਹਿੰਦਾ, ਮਨ ਤਾਂ ਖਿੰਨ ਨਹੀਂ ਬਹਿੰਦਾ ਪਿਆ, ਉਹ ਤਾਂ ਇੰਨਾ ਚੰਚਲ ਹੈ। ਸਾਹਿਬ ਕਹਿ ਰਹੇ ਨੇ ਕਿ ਮਨ ਤੇ ਕਹਿ ਮੁੱਖ ਤੇ ਸਦਾ ਲਿਵ ਨਾਮ ਲਗਾਵੇ, ਹਾਥਨ ਸਿਉਂ ਕਰ ਟਹਿਲ ਕੋ ਸਿੱਖ ਸੰਤ ਰਝਾਵੇ, ਸੋ ਮਮ ਪਿਆਰੋ ਅਧਖ ਹੈ, ਬਸ ਰਹੂ ਸਦੀਵਾ, ਕਰਨੀ ਉੱਚੀ ਨਿਤ ਕਰੇ ਰੱਖ ਹੈ ਮਨ ਨੀਵਾ। ਉਹ ਸਿੱਖ ਮੈਨੂੰ ਸਭ ਤੋਂ ਪਿਆਰਾ ਜਿਹੜਾ ਆਪਣੇ ਮਨ ਨੂੰ ਨੀਵਿਆਂ ਰੱਖਦਾ ਤੇ ਕਰਨੀ ਉੱਚੀ ਕਮਾਉਂਦਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੁਤਾਬਕ ਭਗਤ ਧੰਨਾ ਜੀ ਨੇ ਪਹਿਲਾ ਸ਼ਬਦ ਕਿਹਾ, ਭਰਮਤ ਫਿਰਤ ਬਹੁ ਜਨਮ ਬਿਲਾਨੇ, ਬੜੀ ਯਾਤਰਾ ਕੀਤੀ ਇਸ ਅੰਦਰ ਨੇ। ਅੱਜ ਨਾਲ ਕਿਹਾ ਭਾਈ ਤਨ ਮਨ ਧਨ ਨਹੀਂ ਧੀਰੇ, ਤਨ ਨਹੀਂ ਟਿਕ ਰਿਹਾ, ਤੁਰਿਆ ਜਾ ਰਿਹਾ, ਸਰੀਰ ਮੌਤ ਵਾਲੇ ਪਾਸੇ ਪਹੁੰਚ ਰਿਹਾ ਹੈ। ਤੇ ਇਸ ਤੋਂ ਅਗਲਾ ਬਚਨ ਨਾਲ ਹੀ ਲੜੀ ਸ਼ੁਰੂ ਕਰ ਲਈਏ। ਸਾਹਿਬ ਕਹਿੰਦੇ ਨੇ ਮਨ ਤੇ ਮਨ ਵੀ ਨਹੀਂ ਟਿਕਦਾ ਪਿਆ। ਆਓ ਥੋੜਾ ਜਿਹਾ ਅੱਗੇ ਨਿਕਲੀਏ। ਹੁਣ ਤੱਕ ਪ੍ਰਮਾਣ ਸੀ, ਵਿਚਾਰ ਸੀ ਕਿ ਤਨ ਗਤੀਸ਼ੀਲ, ਤਨ ਮੌਤ ਵਾਲੇ ਪਾਸੇ ਜਾ ਰਿਹਾ, ਤੇ ਆਪਾਂ ਹੈ ਸਾਰੇ ਸਫ਼ਰ ਚ। ਪਰ ਇੱਥੇ ਇੱਕ ਮੈਂ ਬੇਨਤੀ ਕਰਦੇ ਹਾਂ, ਬਾਹਰ ਦੇ ਸਫ਼ਰ ਵਿੱਚ ਤੇ ਅੰਦਰ ਦੇ ਸਫ਼ਰ ਵੀ ਥੋੜਾ ਜਿਹਾ ਫਰਕ ਹੈ ਮੌਤ ਦੇ ਵਿੱਚ। ਬਾਹਰੋਂ ਕਿਸੇ ਥਾਂ ਤੇ ਪਹੁੰਚਣਾ ਹੋਵੇ, ਆਪਾਂ ਕਹਿੰਦੇ ਹਾਂ ਸਾਨੂੰ 3 ਘੰਟੇ ਲੱਗੇ ਸੀ ਤਾਂ ਪਹੁੰਚੇ। ਪਿਆਰਿਓ ਚੇਤੇ ਰੱਖਿਓ, ਇੱਥੇ ਮੌਤ ਵਾਲਾ ਮੁਕਾਮ ਕਈਆਂ ਦਾ 90 ਸਾਲ ਬਾਅਦ ਆਉਂਦਾ, ਕਈਆਂ ਦਾ 9 ਸਾਲਾਂ ਬਾਅਦ ਹੀ ਆ ਜਾਂਦਾ ਹੈ। ਜਾਣਾ ਸਭ ਨੇ ਹੈ। ਸਾਹਿਬ ਕਹਿੰਦੇ ਫਿਰ ਮਨ ਵੱਲ ਝਾਤੀ ਮਾਰੀਏ, ਪਹਿਲਾਂ ਤਨ ਵੱਲ ਗਏ, ਤਨ ਦੀਆਂ ਗੱਲਾਂ ਤਾਂ ਕਹੀਆਂ ਕਿਤੇ ਮਨ ਬੈਰਾਗ ਵਿੱਚ ਆ ਜਾਏ। ਇਹ ਤਾਂ ਇੰਨੇ ਪ੍ਰਮਾਣ ਦਿੱਤੇ ਸਨ ਵੀ ਤਨ ਨਾਸ਼ਵੰਤ, ਕਿਤੇ ਮਨ ਨੂੰ ਸਮਝ ਪੈ ਜਾਏ। ਤੇ ਗੁਰੂ ਅਰਜੁਨ ਸਾਹਿਬ ਦਾ ਤੇ ਬਚਨ ਵੀ ਏਵੇ ਕਿ ਤਿੱਚਰ ਵਸੈ ਸੁਖੇ ਲੜੀ, ਜਿੱਚਰ ਸਾਥੀ ਨਾਲ ਜਾਂ ਸਾਥੀ ਉੱਠੀ ਚੱਲਿਆ, ਤਾਂ ਧਨ ਖਾਕੂ ਰਾਲ ਮਨ ਬੈਰਾਗ ਭਇਆ, ਦਰਸ਼ਨ ਦੇਖਣਾ ਕਾ ਚਾਓ ਧਨ ਸੋ ਤੇਰਾ ਥਾਨ। ਮੌਤ ਵੇਖ ਕੇ ਬੈਰਾਗ ਆ ਗਿਆ ਕਿ ਚਲਾਏ ਵਾਣ ਕਿਤੇ ਮਨ ਨੂੰ ਸੱਟ ਵੱਜੇ। ਇਹ ਤਾਂ ਹੀ ਇੰਨੀ ਕਥਾ ਜਾਂ ਕੀਰਤਨ ਆਪਾਂ ਕੀਤਾ ਨਾ ਵੀ ਮਨ ਨੂੰ ਸਮਝ ਪੈ ਜਾਏ, ਮਨਾ ਆਪਾਂ ਕੀ ਕਰਨੇ, ਮਨ ਕੀ ਹੈ। ਪਹਿਲੀ ਗੱਲ ਤਾਂ ਇਹ, ਮਨ ਦ੍ਰਿਸ਼ਟਮਾਨ ਤਨ ਦਾ ਕੋਈ ਹਿੱਸਾ ਨਹੀਂ, ਬਾਹਰ ਮੁਖੀ ਦ੍ਰਿਸ਼ਟ ਨਹੀਂ ਹੁੰਦਾ ਹੈ। ਜਿਵੇਂ ਸਾਡੇ ਫੇਫੜੇ ਨੇ, ਸਾਡੀ ਗੁਰਦੇ ਨੇ, ਸਾਡਾ ਹਾਰਟ ਹੈ, ਸਾਡੇ ਤਨ ਦਾ ਸਿਸਟਮ, ਬਾਕੀ ਨਾੜੀਆਂ ਦਿਸਦੀਆਂ ਨੇ, ਮਨ ਇਸ ਤਰ੍ਹਾਂ ਕਿਤੇ ਦਿਸਦਾ ਨਹੀਂ, ਅਦ੍ਰਿਸ਼ਟ ਹੈ, ਦਿਸਦਾ ਕਿਤੇ ਨਹੀਂ, ਪਰ ਜਿੰਨੇ ਅੰਗ ਦਿਸਦੇ ਪਏ ਨੇ ਸਾਰਿਆਂ ਉੱਤੇ ਕਾਬੂ ਪਾਈ ਬੈਠਾ ਹੈ, ਸਰੀਰ ਨੂੰ ਇਹ ਕੁੱਟ ਕੇ ਪਕੜੀ ਬੈਠਾ, ਇਹਨੂੰ ਖਿਲਣ ਨਹੀਂ ਦਿੰਦਾ। ਪਰ ਇੱਥੇ ਮੈਂ ਮਨ ਦੇ ਬਹੁਤ ਨੈਗੇਟਿਵ ਨਹੀਂ ਸੋਚਣਾ ਪਿਆਰਿਓ, ਮਨ ਵਰਗਾ ਮਿੱਤਰ ਕੋਈ ਨਹੀਂ ਜੇ, ਇਹਦੇ ਵਰਗਾ ਸੱਜਣ ਹੀ ਕੋਈ ਨਹੀਂ। ਕਿਉਂ? ਕਿਉਂਕਿ ਜਿਸ ਦਿਨ ਆਪਣੇ ਸਾਰੇ ਬੰਦੇ ਸਾਥ ਛੱਡ ਜਾਣ, ਮਨ ਉਸ ਵੇਲੇ ਵੀ ਜਿਸਮ ਵਿੱਚ ਰਹਿੰਦਾ ਹੈ, ਜੇ ਕਿਤੇ ਮਨ ਸ਼ਬਦ ਵਾਲੇ ਪਾਸੇ ਜੁੜ ਜਾਏ ਤੇ ਇਹਦੇ ਵਰਗਾ ਮਿੱਤਰ ਹੀ ਕੋਈ ਨਹੀਂ, ਤੇ ਜਿਸ ਮਨ ਨੇ ਗੁਰੂ ਨੂੰ ਮਿੱਤਰ ਬਣਾ ਲਿਆ ਉਹਦੇ ਮਿੱਤਰਾਂ ਦੀ ਮੁਥਾਜੀ ਵੀ ਕੋਈ ਨਹੀਂ ਰਹਿੰਦੀ। ਮਨ ਦਰਅਸਲ ਸਾਡੇ ਅੰਦਰ ਸੰਕਲਪ ਤੇ ਵਿਕਲਪ ਪੈਦਾ ਕਰਨ ਵਾਲੀ ਇੱਕ ਸ਼ਕਤੀ ਹੈ, ਫੁਰਨੇ ਵਿਚਾਰ ਇਹਨਾਂ ਦੀ ਇੱਕ ਪੋਟਲੀ ਹੈ। ਪੋਟਲੀ ਸ਼ਬਦ ਮੈਂ ਵਰਤਿਆ ਫਿਰ ਦ੍ਰਿਸ਼ਟਮਾਨ ਬਣ ਜਾਂਦਾ, ਪੋਟਲੀ ਸ਼ਬਦ ਸਮਝਣ ਲਈ, ਦਰਅਸਲ ਉਹ ਪੋਟਲੀ ਹੈ ਨਹੀਂ, ਮਨ ਫੁਰਨਾ ਹੈ, ਮਨ ਇੱਕ ਵਿਚਾਰ ਹੈ। ਤੇ ਗੁਰੂ ਸਾਹਿਬ ਨੇ ਬਾਣੀ ਵਿੱਚ ਕਿਹਾ ਕਿ ਇਹ ਤਨ ਜਿਹੜਾ ਹੈ ਇਹ ਮਾਂ ਬਾਪ ਨੇ ਦਿੱਤਾ ਹੈ, ਪਰ ਚੇਤੇ ਰੱਖਿਓ ਮਨ ਕਈ ਜਨਮਾਂ ਦਾ ਪਿੱਛੋਂ ਲੈ ਕੇ ਤੁਰਿਆ ਆਉਂਦਾ ਹੈ। ਕੈਸੀ ਅਦਭੁਤ ਖੇਡ ਹੈ, ਇੱਕ ਨਿੱਕਾ ਜਿਹਾ ਸੈੱਲ ਪ੍ਰਵੇਸ਼ ਕਰਦਾ ਤੇ ਕੱਲ ਵੀ ਅਰਜ਼ ਕੀਤੀ ਸੀ ਉਸ ਨਿੱਕੇ ਜਿਹੇ ਵਿੱਚ ਸਭ ਕੁਝ ਪਿਆ, ਤੇ ਜਦੋਂ ਉਹਦੇ ਵਿੱਚ ਹਰਕਤ ਪੈਦਾ ਹੁੰਦੀ ਏ ਮਨ ਉਸੇ ਵੇਲੇ ਅੰਦਰ ਆ ਜਾਂਦਾ ਤੇ ਅੰਦਰ ਸਭ ਕੁਝ ਸਾਂਭ ਕੇ ਬੈਠਾ। ਜਦੋਂ ਮਾਂ ਦੇ ਜਿਸਮ ਵਿੱਚ ਉਦੋਂ ਕੋਈ ਹਰਕਤ ਨਹੀਂ ਕਰ ਰਿਹਾ, ਸਿਰਫ ਸੁਰਤ ਤੇ ਸ਼ਬਦ ਦੀ ਖੇਡ ਲਿਵ ਜੁੜੀ। ਦੋ ਜਨਮ ਹੁੰਦਾ, ਸਰੀਰ ਵਿਕਸਿਤ ਹੁੰਦਾ, ਫਿਰ ਅੰਦਰ ਵਾਲਾ ਜਿੰਨ ਵੀ ਬਾਹਰ ਨਿਕਲਣਾ ਸ਼ੁਰੂ ਹੋ ਜਾਂਦਾ। ਸਰੀਰ ਉਹੀ ਹੈ, ਅੰਦਰ ਵਾਲਾ ਭੂਤ ਬਾਹਰ ਨਿਕਲਦਾ, ਤੇ ਤਾਂ ਹੀ ਸਰੀਰ ਨੂੰ ਆਪਾਂ ਭੂਤ ਦੇ ਅਰਥ ਕੱਲਿਆ ਨਹੀਂ, ਜਿਹੜੀ ਅਵਕ ਦਰੂਵੇ ਭੂਤ ਦਾ ਅਖਰੀ ਅਰਥ ਹੁੰਦਾ ਤੱਤ, ਇਹਨੂੰ ਅਸੀਂ ਪੰਜ ਭੂਤ ਕਹਿੰਦੇ ਹਾਂ, ਪੰਜਾਂ ਤੱਤਾਂ ਦਾ ਬਣਿਆ ਜਿਸਮ। ਮਨ ਅੰਦਰ ਸੰਕਲਪ ਤੇ ਵਿਕਲਪ ਪੈਦਾ ਕਰਦਾ, ਇਹਦਾ ਕੰਮ ਹੀ ਸਿਰਫ ਫੁਰਨੇ ਬਣਾਈ ਜਾਣੇ, ਇਹ ਥੱਕਦਾ ਨਹੀਂ, ਇਹ ਅੱਕਦਾ ਨਹੀਂ। ਹਾਂ ਉਦਨ ਟੇਕ ਕੇ ਬਹਿ ਜਾਂਦਾ ਜਿੱਦਨ ਇਹਨੂੰ ਸਮਰੱਥ ਗੁਰੂ ਸ਼ਬਦ ਦੀ ਖੈਰ ਝੋਲੀ ਵਿੱਚ ਪਾ ਦੇਵੇ, ਉਸ ਤੋਂ ਪਹਿਲਾਂ ਭਟਕਦਾ। ਗੁਰੂ ਗ੍ਰੰਥ ਸਾਹਿਬ ਵਿੱਚੋਂ ਕੁਝ ਬਚਨ ਮੈਂ ਲਏ ਨੇ, ਜਿੱਧਰ ਮਨ ਹੋਵੇਗਾ ਤਨ ਉਹ ਕੁਝ ਕਰੇਗਾ, ਕਿਉਂਕਿ ਪੂਰੇ ਦੀ ਪੂਰੀ ਬਾਡੀ ਤੇ ਨੇ ਆਪਣਾ ਪੂਰਾ ਹੱਕ ਜਮਾਇਆ। ਬਾਬੇ ਕਬੀਰ ਸਾਹਿਬ ਨੇ ਤੇ ਕਿਹਾ ਮੈਂ ਕੀ ਕਰਾਂ ਕਿ ਇਸ ਮਨ ਦੇ ਨੇੜੇ ਇੰਨੇ ਭੈੜੇ ਬਦਮਾਸ਼ ਬੈਠੇ ਨੇ, ਮੇਰੇ ਸਰੀਰ ਦੇ ਕਿਲੇ ਨੂੰ ਉਹਨਾਂ ਨੇ ਕਾਬੂ ਕਰ ਲਿਆ, ਮੇਰੇ ਰੱਬ ਮੇਰ ਕਰ ਮੈਂ ਇਸ ਕਿਲੇ ਨੂੰ ਬਚਾ ਸਕਾਂ। ਆ ਜਿਹੜਾ ਸ਼ਬਦ ਹੈ ਨਾ, ਕਿਉਂ ਲੀਜਾ ਗੜ ਬੰਕਾ ਭਾਈ ਦੋਵਰ ਕੋਟਰ ਤੇਵਰ ਖਾਈ, ਪੂਰਾ ਸ਼ਬਦ ਨਹੀਂ ਮਰਜ ਕਰਨਾ, ਇਹ ਪੂਰਾ ਯੁੱਧ ਹੈ। ਕਦੀ ਵਕਤ ਮਿਲਿਆ ਸਿਰਫ ਉਸ ਸ਼ਬਦ ਦੀ ਵਿਆਖਿਆ ਮਨ ਨਾਲ ਕਿਵੇਂ ਲੜਨਾ ਹੈ। ਗੁਰੂ ਸਾਹਿਬ ਨੇ ਕਿਹਾ ਤਿੰਨ ਸ਼ਲੋਕ ਬਚਨ ਨੇ ਕਬੀਰ ਸਾਹਿਬ ਦੇ ਮਨ ਕੀ ਕਹਿਣ ਲੱਗੇ, ਮੰਮਾ ਮਨ ਸਿਉਂ ਕਾਜ ਹੈ, ਮਨ ਸਾ ਦੇ ਸਿੱਧ ਹੋਏ, ਮਨ ਹੀ ਮਨ ਸਿਉਂ ਕਹਿ ਕਬੀਰਾ, ਮਨ ਸਾ ਮਿਲਿਆ ਨਾ ਕੋਏ। ਕਹਿੰਦੇ ਹਰ ਕੰਮ ਤਾਂ ਮਨ ਨਾਲ, ਮਨ ਨੂੰ ਕਿਉਂ ਮੈਂ ਇਹਨਾਂ ਨਿੰਦਾ। ਆ ਤੁਸੀਂ ਜੌਬ ਕਰਨ ਵਾਲੇ ਸੱਜਣ ਬੈਠੇ ਹੋ, ਕੋਈ ਇੰਜੀਨੀਅਰ ਹੋਵੇਗਾ, ਕੋਈ ਡਾਕਟਰ ਹੋਵੇਗਾ, ਕੋਈ ਹੋਰ ਕੰਮ ਬਰੀਕੀ ਦਾ ਕਰ ਰਿਹਾ, ਪਰ ਸੱਚਾਈ ਇਹ ਵੀ ਮਨ ਮਿੱਤਰ ਹੈ ਤੇ ਤਾਂ ਹੀ ਏਡੀ ਵੱਡੀ ਤਲੀਮ ਲੈ ਗਈ। ਜੇ ਮਨ ਬੇਈਮਾਨ ਹੁੰਦਾ ਤੇ ਅੱਜ ਪੋਸਟਾਂ ਕਿਉਂ ਮਿਲਦੀਆਂ, ਉੱਚੀ ਪਦਵੀ ਕਿਉਂ ਮਿਲੀ? ਕਹਿੰਦੇ ਬੜੇ ਕੰਮ ਕਰਦਾ, ਇਹ ਮਿੱਤਰ ਹੈ, ਇਹਦੇ ਨਾਲ ਹਰ ਕੰਮ ਕਰਨਾ ਪੈਣਾ, ਇਹਦੇ ਤੋਂ ਬਿਨਾਂ ਸਰਨਾ ਨਹੀਂ। ਜੇ ਪਾਪ ਕਰਨਾ ਤੇ ਤਾਂ ਵੀ ਮਨ ਚਾਹੀਦਾ, ਚੇਤੇ ਰੱਖਿਓ, ਜੇ ਧਰਮ ਕਮਾਉਣਾ ਤੇ ਤਾਂ ਵੀ ਮਨ ਚਾਹੀਦਾ ਹੈ, ਇਹਦੀ ਗੈਰ ਹਾਜ਼ਰੀ ਤੋਂ ਬਿਨਾਂ ਗੱਲ ਨਹੀਂ। ਜੇ ਬੰਦੇ ਨੇ ਸ਼ੁਭ ਕਰਮ ਕਰਨੇ ਨੇ ਤਾਂ ਵੀ ਮਨ ਲੋੜੀਂਦਾ ਹੈ, ਤੇ ਜੇ ਪਾਪ ਕਰਦਾ ਤਾਂ ਵੀ ਮਨ ਕਰਦਾ, ਕਿਉਂਕਿ ਮਨ ਜਿਸਮ ਦੇ ਹਰ ਕੰਮ ਵਿੱਚ ਆਪ ਹਾਜ਼ਰ ਰਹਿੰਦਾ ਹੈ। ਮੰਮਾ ਮਨ ਸੋ ਕਾਂਜ ਹੈ, ਮਨ ਸਾਧੇ ਸਿੱਧ ਹੋਏ। ਜਿਨ੍ਹਾਂ ਨੇ ਮਨ ਸਾਧ ਲਿਆ ਗੁਰਮੁਖੋ, ਉਹ ਸਫਲਤਾ ਤੇ ਪਹੁੰਚ ਗਏ, ਉਹ ਸਿੱਧਤਾ ਤੇ ਪਹੁੰਚ ਗਏ। ਮਨ ਕੀ ਮਨ ਸੋ ਕਹਿ ਕਬੀਰਾ, ਮਨ ਸਾ ਮਿਲਿਆ ਨਾ ਕੋਈ। ਵੇਖੋ ਮਨ ਨਾਲ ਗੱਲਾਂ ਕਰ ਰਹੇ ਨੇ ਕਿ ਮਨ ਨੂੰ ਕਹਿ ਰਹੇ ਨੇ ਤੇਰੇ ਵਰਗਾ ਕੋਈ ਨਹੀਂ ਮਿਲਿਆ। ਕਿਉਂ ਜੀ ਇਹਦੇ ਵਰਗਾ ਕਿਉਂ ਨਹੀਂ ਮਿਲਿਆ? ਕਹਿੰਦੇ ਨੇ ਇਹ ਤਾਂ ਸਾਥ ਕੋਈ ਨਹੀਂ ਛੱਡਦਾ, ਤਨ ਵੀ ਇਹਦੇ ਵਰਗਾ ਨਹੀਂ, ਕਿਉਂਕਿ ਤਨ ਵੀ ਇੱਕ ਜੂਨ ਵਿੱਚ ਸਾਥ ਦਿੰਦਾ, ਅਗਲੀ ਜੂਨ ਵਿੱਚ ਤਨ ਹੋਰ ਮਿਲਦਾ, ਪਰ ਮਨ ਨੂੰ ਮੈਂ ਤਾਂ ਕਹਿੰਦਾ ਤੇਰੇ ਵਰਗਾ ਕੋਈ ਨਹੀਂ, ਤੂੰ ਤਾਂ ਕਈ ਜਨਮਾਂ ਦਾ ਨਾਲ ਤੁਰਿਆ ਹੁੰਦਾ ਜੀਵ ਆਤਮਾ ਦੇ। ਮਨ ਹੀ ਮਨਸੋਂ ਕਹਿ ਕਬੀਰਾ ਮਨਸਾ ਮਿਲਿਆ ਨਾ ਕੋਏ, ਇਹ ਮਨ ਸ਼ਕਤੀ ਇਹ ਮਨ ਸ਼ੀਓ। ਆਹ ਦੋ ਤੁਕਾਂ ਨੇ ਬਾਣੀ ਵਿੱਚ, ਦੋ ਸ਼ਬਦ ਬੜੇ ਵਾਰੀ ਆਉਂਦੇ ਨੇ, ਇੱਕ ਸ਼ਿਵ ਤੇ ਦੂਜਾ ਸ਼ਕਤੀ। ਸ਼ਿਵ ਸ਼ਕਤ ਆਪ ਉਪਾਇਕ ਹੈ, ਇੱਥੇ ਆਇਆ ਸ਼ੀਓ ਤੇ ਸ਼ਕਤੀ। ਸ਼ੀਓ ਸ਼ਿਵ ਦਾ ਅਰਥ ਹੈ ਪਰਮਾਤਮਾ ਤੇ ਸ਼ਕਤੀ ਦਾ ਅਰਥ ਹੈ ਮਾਇਆ। ਇਹ ਮਨ ਸ਼ਕਤੀ, ਇਹ ਮਨ ਸ਼ੀਓ, ਇਹ ਮਨ ਪੰਚ ਤੱਤ ਕੋ ਜੀਓ। ਇਹ ਮਨ ਜਦੋਂ ਮਾਇਆ ਨਾਲ ਜੁੜਦਾ ਉਦੋਂ ਮਾਇਆ ਵੀ ਬਣਿਆ ਹੈ। ਮਨ ਉਹੀ ਜਦੋਂ ਮਾਇਆ ਦੀਆਂ ਗੱਲਾਂ ਕਰਦਾ ਫਿਰ ਇਹਨੂੰ ਹਰ ਵੇਲੇ ਜਿਨ੍ਹਾਂ ਨੇ ਕਮਾਇਆ ਉਹ ਚੇਤੇ ਆਈ ਜਾਂਦੇ ਨੇ, ਮੈਂ ਕਿਵੇਂ ਪ੍ਰਾਪਤ ਕਰਾਂ, ਉਹ ਚੇਤੇ ਆਈ ਜਾਂਦਾ। ਤੇ ਜਦੋਂ ਸਿਮਰਨ ਵਾਲੇ ਪਾਸੇ ਤੁਰਦਾ ਇਹਨੂੰ ਸਭ ਕੁਝ ਭੁੱਲ ਜਾਂਦਾ, ਕੇਵਲ ਪਰਮਾਤਮਾ ਚੇਤੇ ਆਈ ਜਾਂਦਾ ਹੈ। ਮਨ ਉਹੀ ਹੈ। ਆਓ ਅਸੀਂ ਥੋੜਾ ਜਿਹਾ ਬਾਣੀ ਚ ਦੋ ਕੁ ਪ੍ਰਮਾਣ ਲੈ ਲਈਏ। ਇਹ ਦੁਸ਼ਮਣ ਨਹੀਂ, ਬੜਾ ਮਿੱਤਰ ਹੈ, ਕਦੀ ਸਹੀ ਰਸਤੇ ਤੇ ਪੈ ਜਾਏ। ਜਿਵੇਂ ਕਦੀ ਬੱਚਾ ਤੰਗ ਕਰੇ ਨਾ ਤੇ ਮਾਈਆਂ ਸ਼ਬਦ ਜ਼ਬਾਨ ਤੋਂ ਬੜੇ ਕੁਝ ਬੋਲ ਲੈਂਦੀਆਂ, ਮਰ ਜਾਣਾ, ਟੁੱਟ ਪੈਣਾ, ਤੇਰਾ ਰਹਿ ਕੱਖ ਨਾ, ਤੇ ਜਦੋਂ ਕਿਤੇ ਆਖੇ ਲੱਗ ਜਾ ਮੇਰਾ ਲਾਲ, ਮੇਰਾ ਪੁੱਤਰ, ਸੱਚੀ ਮੁੱਚੀ ਜਦੋਂ ਕਿਤੇ ਦੁਲੱਤੇ ਮਾਰਦਾ। ਮਹਾਰਾਜ ਕਹਿੰਦੇ ਨੇ ਮਨ ਕੁੱਤੇ ਕੁੜਿਆਰ, ਤੇ ਜਦੋਂ ਕਿਤੇ ਚੰਗੇ ਪਾਸੇ ਤੁਰ ਪੈਂਦਾ ਕਹਿੰਦੇ ਨੇ ਇਹ ਮਨ ਰੂੜੇ ਰੰਗਲੇ, ਤੂੰ ਸੱਚਾ ਰੰਗ ਚੜਾਏ। ਰੂੜੀ ਬਾਣੀ ਜੇ ਰਪੈ ਨਾ ਇਹ ਰੰਗ ਲਹਿ ਨਾ ਜਾਏ। ਜਦੋਂ ਦੁਲੱਤੇ ਮਾਰਦਾ ਕਹਿੰਦੇ ਨੇ ਖੋਤਿਆ, ਇਹ ਮੈਂ ਸ਼ਬਦ ਬਾਣੀ ਚੋਂ ਕਹਿ ਰਿਹਾ, ਪਰ ਮੇਰੀ ਇੱਕ ਬੇਨਤੀ, ਜੇ ਇਹ ਉੱਤਮ ਪੁਰਖ ਵਿੱਚ ਜੇ ਸ਼ਬਦ ਉਚਾਰਨ ਕੀਤੇ ਨੇ ਇਹ ਗੁਰੂ ਸਾਹਿਬ ਨੇ ਆਪਣੇ ਲਈ ਨਹੀਂ, ਇਹ ਆਪ ਸਾਡੇ ਮਨ ਨਾਲ ਲੜਨ ਵਾਸਤੇ ਲਏ ਨੇ। ਕਹਿਣ ਲੱਗੇ ਮਨ ਖੁੱਟ ਹਰ ਤੇਰਾ ਨਹੀਂ ਵਿਸ਼ਵਾਸ, ਕੱਲੀ ਗੱਲਾਂ ਕਰ ਰਹੇ ਨੇ। ਕਹਿੰਦੇ ਨੇ ਮਨ ਖੋਤਿਆ ਤੇਰਾ ਕੋਈ ਭਰੋਸਾ ਨਹੀਂ, ਕਿਉਂ ਜੀ? ਕਹਿਣ ਲੱਗੇ ਤੇਰਾ ਕੀ ਭਰੋਸਾ, ਦਾਣਾ ਪਾਉਣ ਵਾਲੇ ਨੂੰ ਦਲੱਤਾ ਮਾਰਦੇ ਨੇ। ਕਹਿੰਦੇ ਤੇਰੇ ਪੈਰਾਂ ਵਿੱਚ ਸੰਗਲ ਪਾਇਆ, ਇਹ ਉਦੋਂ ਖੋਲਾਂਗਾ ਜਦੋਂ ਤੇਰੇ ਤੇ ਬੋਝ ਲੱਦਾਂਗਾ, ਨਹੀਂ ਤੇ ਤੇਰੇ ਪੈਰਾਂ ਚੋਂ ਸੰਗਲ ਖੋਲ ਦਿੱਤਾ ਤੂੰ ਮੈਨੂੰ ਵੀ ਜ਼ਖਮੀ ਕਰ ਜਾਏਗਾ। ਮਨ ਖੁੱਠਰ ਤੇਰਾ ਨਹੀਂ ਵਿਸ਼ਵਾਸ, ਤੂੰ ਮਾਂ ਉਦਮਾਦਾ, ਖਰ ਕਾ ਪੈਖਰ ਤੋ ਛੁੱਟੈ ਜੋ, ਉੱਪਰ ਲਾਦਾ ਭਾਰ ਲੱਦਿਆ ਜਾਏ ਤੇ ਸੰਗਲ ਖੋਲਨੇ ਆ। ਮਹਾਰਾਜ ਦੇ ਬਚਨਾਂ ਵਲਾਵਾਂ, ਇਹ ਮਨ ਸ਼ਕਤੀ, ਇਹ ਮਨ ਸ਼ੀਓ। ਮਾਇਆ ਵੀ ਕਿਵੇਂ ਤੇ ਸ਼ਿਵ ਕਿਵੇਂ, ਪਰਮਾਤਮ ਕਿਵੇਂ, ਚਾਰ ਪ੍ਰਮਾਣ ਗੁਰੂ ਗ੍ਰੰਥ ਸਾਹਿਬ ਵਿੱਚੋਂ ਲਏ ਨੇ। ਮਨ ਮਾਇਆ ਵਿੱਚ ਵੀ ਚੁੱਭ ਜਾਂਦਾ ਤੇ ਮਨ ਭਗਵਾਨ ਦੇ ਨਾਮ ਵਿੱਚ ਵੀ ਚੁੱਭ ਜਾਂਦਾ ਹੈ। ਮਾਇਆ ਵੀ ਜਦੋਂ ਚੁੱਭਿਆ ਉਹਨੂੰ ਸਾਹਿਬ ਗੁਰੂ ਤੇਗ ਬਹਾਦਰ ਜੀ ਦਾ ਇੱਕ ਸ਼ਲੋਕ ਹੈ ਕਿ ਮਨ ਮਾਇਆ ਮੈਂ ਰਮ ਰਹੋ ਨਿਕਸਤ ਨਾਹਿਨ ਮੀਤ। ਕਹਿੰਦੇ ਨੇ ਮੇਰੇ ਮਿੱਤਰ, ਇਸ ਤਰ੍ਹਾਂ ਮਨ ਮਾਇਆ ਵਿੱਚ ਰਮਿਆ, ਇਸ ਤਰ੍ਹਾਂ ਡਿੱਗਾ, ਇਹ ਨਿਕਲਦਾ ਨਹੀਂ ਪਿਆ। ਕਿਵੇਂ? ਨਾਨਕ ਮੂਰਤ ਚਿੱਤਰ ਜਿਉ ਛਾੜਤ ਨਾਹਿਨ ਭੀਤ। ਚਿੱਤਰ ਦਾ ਅਰਥ ਹੈ ਤਸਵੀਰ, ਮੂਰਤੀ। ਭੀਤ ਦਾ ਅਰਥ ਹੈ ਦੀਵਾਰ। ਜਿਵੇਂ ਦੀਵਾਰ ਦੀ, ਪੱਥਰ ਦੀ ਦੀਵਾਰ ਹੋਵੇ, ਉਹਦੇ ਪੱਥਰ ਨੂੰ ਤਰਾਸ਼ ਕੇ ਵਿੱਚੋਂ ਕੋਈ ਮੂਰਤੀ ਉਕਰ ਲਏ, ਮੂਰਤੀ ਕੱਢ ਲਏ, ਤੇ ਜਿਹੜੀ ਪੱਥਰ ਦੀਵਾਰ ਨੂੰ ਲੱਗਾ ਉਹਦੇ ਵਿੱਚੋਂ ਨਿਕਲੀ ਕੋਈ ਤਰਾਸ਼ ਕੇ ਜਿਹੜੀ ਨਿਕਲੀ ਮੂਰਤੀ ਏ, ਉਹਨੂੰ ਦੀਵਾਰ ਤੋਂ ਕੋਈ ਵੱਖ ਨਹੀਂ ਕਰ ਸਕਦਾ, ਕਿਉਂਕਿ ਉਹ ਦੀਵਾਰ ਦੇ ਵਿੱਚੋਂ ਨਿਕਲੀ ਹੈ। ਸਤਿਗੁਰੂ ਕਹਿੰਦੇ ਨੇ ਮਨ ਇਸ ਤਰ੍ਹਾਂ ਮਾਇਆ ਵਿੱਚ ਰਮ ਗਿਆ ਜਿਵੇਂ ਇੱਕ ਮੂਰਤੀ ਦੀਵਾਰ ਦੇ ਵਿੱਚ ਫਸ ਗਈ। ਹੁਣ ਦੇਖੋ ਇਧਰ ਮਾਇਆ ਚ ਰਚਿਆ ਸ਼ਕਤੀ ਹੈ ਤੇ ਬਾਬੇ ਨਾਮਦੇਵ ਦਾ ਵੀ ਮਨ ਹੈ। ਉਹ ਕਹਿੰਦੇ ਨੇ ਮੇਰਾ ਮਨ ਇਸ ਤਰ੍ਹਾਂ ਚੁੱਭ ਗਿਆ ਜਿਵੇਂ ਸੋਨਾ ਘੜਨ ਵਾਲੇ ਸੁਨਾਰ ਵੀਰ ਦਾ ਅੰਦਰ ਸੋਨੇ ਵਿੱਚ ਚੁੱਭ ਜਾਏ। ਕਹਿੰਦੇ ਨੇ ਮੇਰਾ ਮਨ ਇਸ ਤਰ੍ਹਾਂ ਨਾਮ ਵਿੱਚ ਚੁੱਭ ਗਿਆ। ਜਿਸਮ ਦੋ ਨੇ, ਦੋਨਾਂ ਦੇ ਮਨ ਦੀ ਯਾਤਰਾ ਆਪੋ ਆਪਣੀ। ਗੁਰੂ ਜੀ ਕਹਿੰਦੇ ਨੇ ਇੱਕ ਤਸਵੀਰ ਦੀ ਤਰ੍ਹਾਂ ਰਚਿਆ ਪਏ ਤੇ ਦੂਜਾ ਭਗਤ ਜੀ ਕਹਿੰਦੇ ਨੇ ਮਨ ਰਾਮ ਨਾਮਾ ਬੇਦੀਅਲੇ ਜੈਸੇ ਕਨਕ ਕਲਾ ਚਿਤ ਮਾਂਡੀਅਲੇ। ਜਿਵੇਂ ਸੋਨੇ ਦਾ ਕਾਰੀਗਰ ਸੋਨੇ ਵਿੱਚ ਮਨ ਨੂੰ ਵਿੰਨੀ ਬੈਠਾ, ਇਸੇ ਤਰ੍ਹਾਂ ਕਹਿੰਦੇ ਖੱਬੇ ਸੱਜੇ ਪਤਾ ਹੀ ਕੋਈ ਨੀ, ਨਾਮ ਦਾ ਹੀ ਬਸ ਪਤਾ ਹੈ, ਉਥੇ ਮਨ ਸਿਯੋਗ ਹੈ, ਭਗਵਾਨ ਰੂਪ ਹੈ। ਦੂਸਰੇ ਦੋ ਬਚਨ ਹੋਰ ਨੇ, ਇੱਕ ਰਹਿਰਾਜ ਸਾਹਿਬ ਦਾ ਬਚਨ ਤੇ ਇੱਕ ਹਜ਼ੂਰ ਦਾ ਸ਼ਲੋਕ ਹੈ। ਉਹ ਪਵਿੱਤਰ ਸ਼ਬਦ ਉਹਦੇ ਵਿੱਚ ਵੀ ਮਨ ਦੀ ਗੱਲ ਹੈ। ਤਿਤ ਸਰਵਰੜੈ ਭਈਲੇ ਨਿਵਾਸਾ, ਭਿਆਨਕ ਸਰੋਵਰ ਹੈ ਜਿਹਦੇ ਵਿੱਚ ਨਿਵਾਸ ਹੈ। ਤਿਤ ਸਰਵਰੜੈ ਭਈਲੇ ਨਿਵਾਸਾ, ਪਾਣੀ ਪਾਵਕ ਤਿਨਾ ਕੀਆ, ਪੰਕਜ ਮੋਹ ਪੱਗ ਨਹੀਂ ਚਾਲੈ, ਹਮ ਦੇਖਾਂ ਤੈ ਡੂਬੀ ਅਲੇ। ਸਮਝਿਓ ਮੇਰੀ ਬੇਨਤੀ, ਹਮ ਦੇਖਾਂ ਤੈ ਡੂਬੀ ਅਲੇ। ਕਹਿੰਦੇ ਨੇ ਪੈਰ ਚੱਲਦਾ ਨੀ, ਚਿੱਕੜ ਖਿੱਚਦਾ ਪਿਆ, ਸਾਡੇ ਵੇਖਦਿਆਂ ਵੇਖਦਿਆਂ ਕਿੰਨੇ ਡੁੱਬ ਗਏ। ਕਿਉਂ ਜੀ? ਕਹਿਣ ਲੱਗੇ ਮਨ ਏਕ ਨਾ ਚੇਤ ਸਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ। ਇੱਕ ਨੂੰ ਚੇਤੇ ਨੀ ਕੀਤਾ ਤੇ ਮਨਾ ਤੇਰੇ ਗੁਣ ਗਲ ਗਏ ਮੂਰਖਾ। ਹੁਣ ਦੇਖਿਓ ਇਹਨੂੰ ਬਰਾਬਰ ਰੱਖ ਕੇ, ਇਹ ਵੇ ਸ਼ਕਤੀ ਮਾਇਆ ਵਈ ਮਨ, ਦੂਜੇ ਪਾਸੇ ਸੀਓ ਕਿਵੇਂ ਵੇ, ਇਹਦੇ ਬਿਲਕੁਲ ਵਿਪਰੀਤ ਇੱਕ ਪ੍ਰਮਾਣ। ਇਧਰ ਮਹਾਰਾਜ ਕਹਿੰਦੇ ਨੇ ਪੰਕਜ ਮੋਹ ਪੱਗ ਨੀ ਚੱਲੈ, ਤੁਰਾਂ ਕਿਵੇਂ ਪੈਰ ਚੱਲਣ ਨੀ ਦਿੰਦੇ, ਡੁੱਬਨੇ ਪਏ ਆ। ਤੇ ਮਹਾਰਾਜ ਜੀ ਨੇ ਦੂਜਾ ਬਚਨ ਕਿਹਾ, ਨਦੀ ਤਰੰਦੜੀ ਮਹਿੰਡਾ ਖੋਜ ਨਾ ਖੁੰਭੈ। ਹੁਣ ਉਧਰ ਵੀ ਨਦੀ ਏ ਚਿੱਕੜ। ਕਹਿਣ ਲੱਗੇ ਦੇਖੋ ਦੁਨੀਆਂ ਦੇ ਲੋਕੋ, ਉਹੀ ਮਨ ਜਿਹੜਾ ਅੱਗੇ ਮੋਹ ਵਿੱਚ ਗਰਕ ਗਿਆ, ਜਦੋਂ ਸੀਨੇ ਵਿੱਚ ਪਰਮਾਤਮਾ ਦਾ ਨਾਮ ਨਾਮ ਵਾਲੇ ਪਾਸੇ ਤੁਰਿਆ, ਹੁਣ ਤਾਂ ਤੁਰਦਿਆਂ ਮੇਰੇ ਪੈਰ ਵੀ ਭਿੱਜਦੇ ਨਹੀਂ ਪਏ। ਡੁੱਬਣਾ ਤਾਂ ਕੀ, ਨਦੀ ਤਰੰਦੜੀ ਮਹਿੰਡਾ ਖੋਜ ਨਾ ਖੁੰਭੈ, ਮੰਝ ਮੁਹੱਬਤ ਤੇਰੀ ਤੈ ਸ਼ਹਿ ਚਰਨੀ, ਮਹਿੰਡਾ ਹੀ ਅੜਾ ਸੀਤਮ ਹਰ ਨਾਨਕ ਤੁਲਖਾ ਬੇੜੀ। ਭਾਈ ਮਨ ਇਹ ਵੀ ਟਿਕਦਾ ਨਹੀਂ ਪਿਆ। ਇੱਥੇ ਮੈਂ ਇੱਕ ਕਵਿਤ ਕਹਿ ਕੇ ਵਿਚਾਰ ਨੂੰ ਸੰਕੋਚਣਾ ਹੈ, ਪਰ ਇਹ ਲੜੀ ਸੰਪੂਰਨ ਨਹੀਂ। ਮਨ ਕਿਉਂ ਭਟਕਦਾ ਹੈ, ਕਿਹੜੀ ਚੀਜ਼ ਏ ਜਿਹੜੀ ਇਹਨੂੰ ਟਿਕਣ ਨਹੀਂ ਦਿੰਦੀ ਪਈ? ਤੇ ਦੇਖੋ ਹੁਣ ਇਹਦੀ ਗੱਲ ਕਰਨਾ ਪਿਆ ਨਾ, ਮੈਂ ਸੱਚੀ ਮੈਂ ਕਹਿ ਰਿਹਾ, ਇਹ ਆਪਣੀ ਗੱਲ ਵੀ ਸੁਣਨੂੰ ਤਿਆਰ ਨੇ। ਗੱਲ ਇਹਦੀ ਚੱਲਦੀ ਪਈ ਏ, ਫਿਰ ਵੀ ਬਾਹਰ ਖਲੋਤਾ ਕਿਤੇ। ਗੁਰੂ ਸਾਹਿਬ ਕਹਿੰਦੇ ਨੇ ਮਨ ਦੇ ਭਟਕਣ ਦਾ ਕਾਰਨ ਮਤ ਦਾ ਮੈਲੀ ਹੋਣਾ ਹੈ। ਜਿਸ ਬੰਦੇ ਦੀ ਮਤ ਮੈਲੀ ਏ, ਉਸ ਬੰਦੇ ਦਾ ਮਨ ਨਹੀਂ ਸ਼ੁੱਧ ਹੋ ਸਕਦਾ। ਜਿਸ ਬੰਦੇ ਦੀ ਮਤ ਨਿਰਮਲ ਹੈ, ਉਸ ਬੰਦੇ ਦਾ ਮਨ ਨਿਰਮਲ ਹੋ ਸਕਦਾ ਹੈ। ਕਿਵੇਂ? ਉੱਥੇ ਵੀ ਇਹ ਅਰਜ਼ ਕੀਤੀ ਸੀ, ਮੈਂ ਦੁਹਰਾਉਣ ਲੱਗਾ ਉਸ ਕਵਿਤ ਨੂੰ, ਕਿਉਂਕਿ ਇਹ ਮੇਰੇ ਲਈ ਵੀ ਖਜ਼ਾਨਾ ਬਣ ਜਾਏਗਾ। ਜਿਹੜੀ ਮੈਲੀ ਮਤ ਹੈ ਨਾ, ਇਹ ਮਨ ਦੇ ਉੱਪਰ ਹੈ। ਵੈਸੇ ਮਤ ਹੈ ਮਨ ਤੋਂ ਉੱਚੀ ਹੋਈ, ਤੇ ਬਾਬਾ ਜੀ ਨੇ ਬਾਣੀ ਵਿੱਚ ਵੀ ਕਿਹਾ ਕਿ ਰੱਬ ਤਰਸ ਕਰੇ ਕਿਸੇ ਦੀ ਮਤ ਨਾ ਨੀਵੀਂ ਹੋ ਜਾਏ। ਪਰਮਾਤਮਾ ਸਿੱਖ ਦਾ ਹਮੇਸ਼ਾ ਮਨ ਨੀਵਾਂ ਰੱਖੇ ਤੇ ਮਤ ਉੱਚੀ ਰੱਖੇ, ਪਰ ਮੈਲੀ ਮਤ ਨੀਵੀਂ ਹੋ ਜਾਂਦੀ ਹੈ। ਭਾਈ ਗੁਰਦਾਸ ਸਾਹਿਬ, ਉਹਨਾਂ ਨੂੰ ਕਿਸੇ ਪੁੱਛਿਆ ਸੀ ਇਸ ਮਨ ਦੇ ਸੰਬੰਧ ਵਿੱਚ। ਹੁਣ ਵੈਸੇ ਕੋਈ ਘਾਟੀ ਕੋਈ ਪਰਮਾਰਥ ਦੀ ਗੱਲ ਕੋਈ ਨਹੀਂ ਜੇ ਪੁੱਛਦਾ, ਮੈਂ ਸੱਚ ਕਹਿ ਰਿਹਾ, ਮੈਂ ਦੁਹਰਾ ਦਿਆਂ ਕਿ ਜਿੱਥੇ ਬੈਠੇ ਹੋਈਏ, ਪੰਜਾਬ ਦਾ ਕੀ ਬਣ ਗਿਆ, ਫਲਾਣਾ ਲੀਡਰ ਕੀ ਬਣ ਗਿਆ, ਫਲਾਣਾ ਬੜਾ ਬੇਈਮਾਨ ਨਿਕਲਿਆ, ਫਲਾਣਾ ਸੰਤ ਆ, ਫਲਾਣਾ ਪ੍ਰਚਾਰਕ ਆ। ਅੱਜ ਤੱਕ ਮੇਰਾ ਨਹੀਂ ਖਿਆਲ, ਬਹੁਤ ਘੱਟ ਇੰਨੇ ਸਾਲ ਹੋ ਗਏ, ਕੋਈ ਟਾਵਾਂ ਟਾਵਾਂ ਮਿਲਦਾ ਜਿਹੜਾ ਪੁੱਛਦਾ, ਦੱਸੋ ਬਾਣੀ ਵਿੱਚੋਂ ਮਨ ਦਾ ਹਾਲ ਕੀ ਹੈ। ਆਪਣੀ ਖਬਰ ਕਿਸੇ ਨੂੰ ਨਹੀਂ, ਕਿਉਂਕਿ ਅੱਖਾਂ ਦਾ ਸੁਭਾਅ ਹੈ, ਲੋਕਾਂ ਦੇ ਚਿਹਰੇ ਦੇਖਦੀਆਂ ਨੇ, ਆਪਣਾ ਤਾਂ ਨਜ਼ਰ ਹੀ ਨਹੀਂ ਆਉਂਦਾ ਪਿਆ। ਮਤ ਮੈਲੀ ਕਿੱਧਰ ਤੁਰੀ ਜਾਂਦੀ ਹੈ? ਭਾਈ ਸਾਹਿਬ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਮਨ ਦੇ ਭਟਕਣ ਨੂੰ ਕੋਈ ਪ੍ਰੇਰਣਾ ਦਿੰਦਾ ਤੇ ਭਟਕਦਾ। ਕਹਿੰਦੇ ਨੇ ਮਤ ਮੈਲੀ ਹੋਵੇ, ਉਹ ਮਨ ਨੂੰ ਪ੍ਰੇਰ ਕੇ ਭਟਕਾਉਂਦੀ ਏ। ਤੇ ਕਿਵੇਂ? ਉਹ ਸਿੱਧੀਆਂ ਜੀਆਂ ਸਾਡੀਆਂ ਉਦਾਹਰਣਾਂ ਨੇ। ਕਈ ਕਈ ਵਾਰੀ ਸੱਜਣ ਕਈ ਸੁਣਦੇ ਆ, ਕਹਿੰਦੇ ਆ ਇਹ ਗੱਲਾਂ ਉਦਾਹਰਣਾਂ ਪੁਰਾਣੀਆਂ ਹੋ ਗਈਆਂ। ਮੈਂ ਇੱਕ ਬੇਨਤੀ ਕਰਾਂ ਕਿ ਚੇਤੇ ਰੱਖਿਓ, ਅੰਦਰ ਦੀ ਖੇਡ ਬਾਹਰ ਦੀ ਤਰੱਕੀ ਨਾਲ ਨਹੀਂ ਹੋਣੀ। ਵਿਕਾਸ ਬੰਦੇ ਨੇ ਬੜਾ ਕਰ ਲਿਆ, ਪਰ ਵਿਕਾਸ ਗਵਾ ਚੁੱਕਾ। ਇੱਕ ਸ਼ਬਦ ਵਿਕਾਸ ਹੈ, ਦੂਜਾ ਵਿਗਾਸ ਹੈ, ਬਸ ਇੱਕ ਕੱਕਾ ਤੇ ਗੱਗਾ ਹੀ ਵਿੱਚ ਲੱਗਾ। ਵਿਕਾਸ ਦਾ ਅਰਥ ਹੈ ਤਰੱਕੀ ਕਰਨੀ, ਤੇ ਵਿਗਾਸ ਦਾ ਅਰਥ ਹੈ ਅੰਦਰ ਦਾ ਖੇੜਾ। ਵਿਕਾਸ ਬੜਾ ਕੀਤਾ ਪਰ ਅੰਦਰ ਦਾ ਵਿਗਾਸ ਗਵਾਚ ਗਿਆ। ਖੇੜਾ ਗਵਾਚ ਗਿਆ। ਬਸ ਕੱਕੇ ਦੀ ਗੱਲ ਏ, ਬਾਬੇ ਨੇ ਤਾਂ ਹੀ ਬਾਣੀ ਵਿਚ ਚਾਰ ਵਾਰੀ ਕਿਹਾ ਜਪਜੀ ਸਾਹਿਬ ਚ ਕਿ ਨਾਨਕ ਭਗਤਾਂ ਸਦਾ ਵਿਗਾਸ ਗਿਆ, ਵਿਕਾਸ ਬਹੁਤ ਕੀਤਾ ਪਰ ਵਿਗਾਸ ਗਵਾ ਗਏ। ਆਪਾਂ ਖੇੜੇ ਗਵਾ ਚੁੱਕੇ ਹਾਂ, ਭਾਵੇਂ ਰੌਲਾ ਨਾ ਪਾਈਏ, ਜਿੰਨੇ ਬੈਠੇ ਹਾਂ ਪੁੱਛ ਕੇ ਦੇਖੋ, ਘਰ ਘਰ ਦੀ ਕਹਾਣੀ ਏ, ਗੱਡੀਆਂ ਨੇ, ਕਾਰਾਂ ਨੇ, ਘਰ ਨੇ, ਫੋਨ ਨੇ, ਹਰ ਸਹੂਲਤ ਹੈ। ਘਰ ਇੰਡੀਆ ਨਾਲੋਂ ਬਹੁਤ ਚੰਗਾ ਬਣ ਗਿਆ ਹੋਣਾ, ਪਰ ਘਰ ਦਾ ਕਲੇਸ਼ ਕਦੀ ਝਾਤੀ ਮਾਰ ਕੇ ਦੇਖਿਓ। ਵਿਕਾਸ ਨੇ, ਕਮਰਾ ਇੱਕ ਇੱਕ ਬੱਚੇ ਦਾ ਵੱਖਰਾ, ਪਰ ਵਿਕਾਸ ਅੰਦਰ ਕੋਈ ਵੀ ਨਹੀਂ, ਖੇੜਾ ਕੋਈ ਨਹੀਂ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਮਹਾਰਾਜ ਜੀ ਨੇ ਬਾਣੀ ਚ ਕਿਹਾ, ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਮਨ ਨੂੰ ਭਟਕਾਉਂਦਾ ਕੌਣ ਏ? ਇਹ ਵੀ ਭਗਤ ਅੰਨਾ ਜੀ ਕਹਿ ਰਹੇ ਨੇ, ਟਿਕ ਨਹੀਂ ਰਿਹਾ। ਭਾਈ ਸਾਹਿਬ ਨੇ ਉਦਾਹਰਨਾਂ ਲਈਆਂ ਕਿ ਪਤੰਗ ਉਡਾਉਂਦੇ ਨੇ ਬੱਚੇ, ਹੱਥ ਚ ਡੋਰ ਪਕੜੀ, ਪਤੰਗ ਡੋਰ ਨਾਲ ਬੰਨੀ ਏ, ਇੱਕ ਨੇ ਕੰਨੀ ਦਿੱਤੀ ਤੇ ਪਿੱਛੇ ਉਹਦੇ ਪੂਛਲ ਬੰਨੀ ਜਿਵੇਂ ਉਡਾਉਂਦੇ ਸਨ ਨਿਆਣੇ ਉਦੋਂ, ਤੇ ਇੱਕ ਨੇ ਪਤੰਗ ਉਡਾਣੀ, ਕਈ ਕਈ ਨਿਆਣੇ ਉਹਦੇ ਪਿੱਛੇ ਪਿੱਛੇ ਭੱਜਣੇ। ਮਹਾਰਾਜ ਕਹਿੰਦੇ ਨੇ ਪਤੰਗ ਉੱਡਦੀ ਪਈ ਏ, ਕੰਨੀ ਤਾਂ ਇੱਕ ਵਾਰੀ ਦਿੱਤੀ ਨਾ, ਉਹ ਤਾਂ ਚੁੱਕੇ ਹੱਥ ਨਾਲ ਤਾਂ ਇੱਕ ਵਾਰੀ ਉਛਾਲੀ ਉੱਤੇ। ਕਹਿਣ ਲੱਗੇ ਬਾਕੀ ਕੰਮ ਹਵਾ ਆਪਣੇ ਆਪ ਹੀ ਕਰ ਗਈ, ਕਿਉਂਕਿ ਹਵਾ ਦਾ ਸੁਭਾਅ ਹੈ ਕਿ ਪਤੰਗ ਦੀ ਪ੍ਰੇਰਕ ਬਣ ਕੇ, ਪ੍ਰੇਰਨਾ ਦੇ ਕੇ ਪਤੰਗ ਨੂੰ ਉੱਚੀ ਲਈ ਜਾਂਦੀ ਏ। ਹਵਾ ਨਾ ਹੋਵੇ ਤੇ ਪਤੰਗ ਨਹੀਂ ਉੱਡਦੀ, ਮਨ ਦੀ ਗੰਦੀ ਵਾਸ਼ਨਾ ਨਾ ਹੋਵੇ ਤੇ ਮਨ ਕਦੀ ਨਹੀਂ ਭਟਕਦਾ। ਵਾਸ਼ਨਾ ਹਵਾ ਹੈ ਜਿਹੜੀ ਉਡਾਉਂਦੀ ਏ ਮਨ ਨੂੰ, ਜਿਵੇਂ ਹਵਾ ਪਤੰਗ ਨੂੰ ਟਿਕਣ ਨਹੀਂ ਦਿੰਦੀ, ਉੱਚਿਆਂ ਲਈ ਜਾਂਦੀ ਏ। ਪਿਆਰਿਓ, ਸੱਚੀ ਏ ਜੇ ਮੈਲੀ ਮਤ, ਜਿਹੜੀ ਦੁਬਧਾ ਵਿੱਚ ਪਈ ਹੋਈ ਮਤ, ਉਹ ਸਾਡੇ ਮਨ ਨੂੰ ਨਹੀਂ ਟਿਕਣ ਦਿੰਦੀ, ਪਤੰਗ ਦੀ ਤਰ੍ਹਾਂ ਭਜਾਉਂਦੀ ਏ, ਉਡਾਈ ਜਾ ਰਹੀ ਹੈ। ਦੂਜੀ ਬੇਨਤੀ, ਨਿਆਣੇ ਫਿਰਕੀ ਘੁਮਾਉਂਦੇ ਨੇ। ਮੈਂ ਤਾਂ ਇਹ ਸ਼ਬਦ ਵਰਤਿਆ ਕਿਉਂਕਿ ਇਹ ਮੈਂ ਦੁਹਰਾਓ ਲਿਆ ਰਿਹਾ ਵਾਂ, ਇਸ ਕਰਕੇ ਕਿਉਂਕਿ ਪ੍ਰਕਰਨ ਵੀ ਇਹ ਸੰਬੰਧਿਤ ਸੀ, ਤੇ ਕੋਈ ਪ੍ਰਚਾਰਕ ਜਦੋਂ ਕੋਈ ਚੀਜ਼ ਬੋਲਦਾ ਪਹਿਲੀ ਵਾਰੀ, ਉਹ ਯਤਨ ਕਰਦਾ ਇੱਕ ਦੋ ਵਾਰੀ ਮੈਨੂੰ ਚੰਗੀ ਤਰ੍ਹਾਂ ਵਿਆਖਿਆ ਕਰ ਸਕਾਂ, ਮੇਰਾ ਖਜ਼ਾਨਾ ਬਣ ਸਕੇ, ਕਿਤੇ ਵੀ ਬੋਲਣ ਚ ਸੁਖੈਣ ਰਹਿ ਸਕੇ। ਭਮੀਰੀ, ਫਿਰਕੀ, ਜਾਂ ਕਈ ਵਾਰੀ ਥੱਲੇ ਲਾਟੂ ਜਿਹਾ ਲੱਗਾ ਗੋਲ, ਉੱਤੇ ਧਾਗਾ ਬੰਨਿਆ ਨਿਆਣਿਆਂ ਨੇ, ਉਹ ਕੀ ਕਰਦੇ ਨੇ, ਧਾਗੇ ਨੂੰ ਮਰੋੜੀ ਦਿੰਦੇ ਨੇ, ਵੱਟ ਚਾੜਦੇ ਨੇ, ਤੇ ਜਦੋਂ ਧਾਗੇ ਨੂੰ ਵੱਟ ਚੜਦਾ ਤੇ ਇੱਕੋ ਦਮ ਲਾਟੂ ਨੂੰ ਛੱਡ ਦਿੰਦੇ ਨੇ, ਫਿਰਕੀ ਨੂੰ ਛੱਡਦੇ ਨੇ, ਉੱਤੋਂ ਧਾਗਾ ਪਕੜਦੇ ਨੇ, ਤੇ ਜਿੰਨੇ ਜ਼ਿਆਦਾ ਵੱਟ ਨੇ ਉਹਨਾਂ ਜ਼ਿਆਦਾ ਲਾਟੂ ਘੁੰਮੇਗਾ, ਕਿਉਂਕਿ ਧਾਗੇ ਦੇ ਵੱਟ ਲਾਟੂ ਨੂੰ, ਭਮੀਰੀ ਨੂੰ ਘੁਮਾਉਣ ਦੀ ਪ੍ਰੇਰਨਾ ਦਿੰਦੇ ਨੇ। ਕਹਿੰਦੇ ਜਿੰਨੇ ਬੰਦੇ ਦੇ ਅੰਦਰ ਮਤ ਵਿੱਚ ਮੈਲੇ ਵੱਟ ਪਏ ਨੇ, ਉਹਨੇ ਮਨ ਨੂੰ ਭਟਕਾਉਂਦੇ ਨੇ, ਚੱਕਰ ਕੱਟੀ ਜਾ ਰਿਹਾ ਨਾ। ਧਾਗੇ ਦਾ ਵੱਟ ਲਟਵੇ ਨੂੰ ਟਿਕਣ ਦਿੰਦਾ, ਮਨ ਦੇ ਵਲ ਜਿਹੜੇ ਨੇ ਅੰਦਰ ਨੂੰ ਟਿਕਣ ਦਿੰਦੇ। ਤੀਜਾ ਬਚਨ ਹੈ ਭਾਈ ਸਾਹਿਬ ਦਾ, ਕਹਿਣ ਲੱਗੇ ਕਿ ਸੋਨਾ ਅਸ਼ੁੱਧ ਮੈਲਾ, ਉਹ ਕੁਠਾਲੀ ਵਿੱਚ ਘੁੰਮਦਾ, ਸ਼ੁੱਧ ਹੋਏ ਤੇ ਟਿਕ ਜਾਂਦਾ। ਕਹਿੰਦੇ ਨੇ ਸੱਚਾਈ ਏਵੇ, ਮਨ ਵੀ ਉਹੀ ਭੱਜਦਾ ਜਿਹਦੇ ਵਿੱਚ ਦੁਰਮਤ ਹੈ, ਦੁਬਦਾ ਹੈ, ਅੰਦਰ ਗੰਦੀ ਮੈਲ ਹੈ, ਉਹ ਅੰਦਰ ਕਿਤੇ ਛੇਤੀ ਕਿਤਿਆਂ ਟਿਕਦਾ ਨਹੀਂ। ਭਾਈ ਸਾਹਿਬ ਦੀ ਰਚਨਾ ਹੈ, ਕਹਿਣ ਲੱਗੇ ਪਵਨ ਗਵਨ ਜੈਸੇ ਗੁੱਡੀਆ ਉੱਡਤ ਰਹੇ, ਪਵਨ ਰਹਿਤ ਗੁੱਡੀ ਉੱਡ ਨਾ ਸਕਤ ਹੈ, ਡੋਰੀ ਕੀ ਮਰੋਰ ਜੈਸੇ ਲਟਵਾ ਫਿਰਤ ਰਹੇ, ਤਾਓ ਖਾਓ ਮਿਟੈ ਗਿਰ ਪਰਾ ਖਵੈ ਥਕਤ ਹੈ, ਕੰਚਨ ਅਸ਼ੁੱਧ ਜੋ ਕੋਠਾਰੀ ਠਹਿ ਰਾਤ ਨਹੀਂ, ਸ਼ੁੱਧ ਪੈ ਨੇਸ਼ਲ ਛੱਬ ਕੈ ਸ਼ਕਤ ਹੈ। ਫਿਰ ਸਮਝਿਓ, ਹਵਾ ਰੁਕ ਜਾਏਗੀ, ਪਤੰਗ ਡਿੱਗੇਗੀ, ਧਾਗੇ ਦੇ ਵੱਟ ਮੁੱਕ ਜਾਣਗੇ, ਲਾਟੂ ਟਿਕ ਜਾਏਗਾ, ਭਮੀਰੀ ਟਿਕ ਜਾਏਗੀ, ਫਿਰਕੀ ਟਿਕ ਜਾਏਗੀ। ਜੇ ਸੋਨੇ ਦੀ ਮੈਲ ਮੁੱਕ ਜਾਏ ਤੇ ਸੋਨਾ ਟੁੱਕ ਜਾਏ, ਟਿਕ ਜਾਏਗਾ। ਜੇ ਗੁਰਮਤ ਦੀ ਥਾਂ ਤੇ ਮਤ ਉੱਤੇ ਦੁਰਮਤ ਦੀ ਥਾਂ ਤੇ ਗੁਰਮਤ ਆ ਜਾਏ ਤੇ ਪਿਆਰੇ ਉਹ ਭਟਕਦਾ ਹੋਇਆ ਮਨ ਵੀ ਟਿਕ ਜਾਏਗਾ। ਤੈਸੇ ਦੁਰਮਤ ਦੁਬਦਾ ਭਰਮਤ ਹੈ ਚਤੁਰ ਕੁੰਟ, ਗੁਰਮਤ ਏਕ ਟੇਕ ਮੋਨ ਨਾ ਬਖਤ ਹੈ, ਜਿਸ ਦੀ ਮਤ ਉੱਤੇ ਗੁਰੂ ਆ ਜਾਏ, ਸ਼ਬਦ ਆ ਜਾਏ, ਉਹ ਮਤ ਫਿਰ ਮਨ ਨੂੰ ਭਟਕਣ ਨਹੀਂ ਦਿੰਦੀ, ਪਰ ਮਨ ਟਿਕਦਾ ਨਹੀਂ। ਮੈਂ ਉਹ ਅਖਰੀ ਅਰਥ ਥੋੜੇ ਜੇ ਕਰਦਿਆਂ, ਕਿ ਭਰਮਤ ਫਿਰਤ ਬਹੁ ਜਨਮ ਬਿਲਾਨੇ। ਖੇਤਾਂ ਚ ਮੱਝਾਂ ਚਾਰਨ ਵਾਲਾ ਬ੍ਰਹਮ ਗਿਆਨ ਦੀ ਵਿਆਖਿਆ ਕਰ ਰਿਹਾ ਹੈ। ਕਹਿੰਦੇ ਨੇ ਕਿੰਨੇ ਜਨਮ ਹੋ ਗਏ ਭਟਕਦਿਆਂ, ਤਨ ਮਨ ਧਨ ਨਹੀਂ ਧੀਰੇ, ਤਨ ਤੂੰ ਵੀ ਗਤੀਸ਼ੀਲ ਹੈ, ਮਨ ਤੂੰ ਵੀ ਟਿਕ ਨਹੀਂ ਰਿਹਾ। ਤੇ ਗੁਰੂ ਸਾਹਿਬ ਜੀ ਦੇ ਉਹ ਸ਼ਬਦ ਕਿ ਮੰਮਾ ਮਨ ਸਿਓ ਕਾਜ ਕਹਿ, ਮਨ ਸਾ ਦੇ ਸਿੱਧ ਹੋਏ, ਮਨ ਕੀ ਮਨ ਸਿਓ ਕਹਿ ਕਬੀਰਾ, ਮਨ ਸਾ ਮਿਲਿਆ ਨਾ ਕੋਏ। ਇਹ ਮਨ ਸ਼ਕਤੀ ਮਾਇਆ ਵੀ ਮਾਇਆ ਵਿੱਚ ਹੈ, ਇਹ ਮਨ ਸੀਓ, ਇਹ ਮਨ ਪੰਚ ਤੱਤ ਕੋ ਜੀਓ। ਤੇ ਕਈ ਵਾਰੀ ਇਹ ਮਨ ਪੰਜਾਂ ਤੱਤਾਂ ਤੱਕ ਸੀਮਤ ਰਹਿੰਦਾ ਹੈ। ਜਦੋਂ ਪੰਜਾਂ ਤੱਤਾਂ ਤੱਕ ਸੀਮਤ ਰਹਿੰਦਾ, ਪੰਜਾਂ ਤੱਤਾਂ ਦਾ ਮਤਲਬ ਕਿ ਜਿਸਮ ਦੇ ਇੰਦਰੀਆਂ ਨੂੰ ਮਾਨਣ ਵਿੱਚ ਸੀਮਤ ਰਹਿੰਦਾ ਹੈ। ਇਹ ਮਨ ਲੈ ਜੋ ਉਨ ਮਨ ਰਹਿ ਹੈ, ਮਿੱਤਰ ਸ਼ਕਤੀ ਹੈ ਨਾ। ਹੁਣ ਉਹੀ ਸ਼ਕਤੀ ਇਹ ਬਿਜਲੀ ਪੈਦਾ ਕਰਦੀ ਏ, ਉਹੀ ਸ਼ਕਤੀ ਇਹ ਵੱਡੀਆਂ ਵੱਡੀਆਂ ਫੈਕਟਰੀਆਂ ਚਲਾ ਰਹੀ, ਐਨਰਜੀ ਹੈ ਨਾ। ਉਹੀ ਐਨਰਜੀ ਇਹ ਜਹਾਜ਼ ਨੂੰ ਚੁੱਕ ਕੇ ਵਿਛੜਿਆਂ ਨੂੰ ਮਲਾਈ ਜਾਂਦਾ, ਲੋਕਾਂ ਦੇ ਕਾਰੋਬਾਰ ਚਲਾਉਂਦਾ। ਪਿਆਰਿਓ ਉਹੀ ਐਨਰਜੀ ਇਹ ਮਿਜ਼ਾਈਲ ਵਿੱਚ ਫਿੱਟ ਕਰਕੇ ਮਾਰਦੇ ਨੇ ਤੇ ਲੋਕਾਂ ਦੇ ਘਰ ਤਬਾਹ ਕਰ ਦਿੰਦੇ ਨੇ। ਐਨਰਜੀ ਬਾੜੀ ਨਹੀਂ, ਵਰਤੋਂ ਕਰਨ ਵਾਲੇ ਦੀ ਅਕਲ ਤੇ ਸੰਬੰਧਿਤ ਹੈ। ਮਹਾਰਾਜ ਕਹਿੰਦੇ ਨੇ ਮਨ ਤਾਂ ਇੱਕ ਸ਼ਕਤੀ ਐਨਰਜੀ ਹੈ, ਚੇਤੇ ਰੱਖੀ ਜੇ ਕਿਤੇ ਸਹੀ ਰਸਤੇ ਤੇ ਚੱਲ ਪਿਆ ਉਹ ਜਹਾਜ਼ ਬਣੇਗਾ ਜਿਹੜਾ ਵਿਛੜਿਆਂ ਨੂੰ ਮਿਲਾਏਗਾ, ਤੇ ਜੇ ਕਿਤੇ ਮਾੜੇ ਰਸਤੇ ਤੇ ਚੱਲ ਪਿਆ ਪਰਮਾਣੂ ਮਿਜ਼ਾਈਲ ਬਣ ਕੇ ਲੋਕਾਂ ਨੂੰ ਤਬਾਹ ਵੀ ਕਰ ਦੇਗਾ। ਸ਼ਕਤੀ ਹੈ ਇੱਕ, ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤੱਤ ਕੋ ਜੀਓ। ਇਹ ਮਨ ਲੈ ਜੋ ਉਨ ਮਨ ਰਹੇ, ਇਸ ਮਨ ਨੂੰ ਸ਼ਬਦ ਵਿੱਚ ਜੋੜ ਕੇ ਜਦੋਂ ਕੋਈ ਉਨ ਮਨ ਦਾ ਅਰਥ ਹੈ ਉਹ ਪਰਮ ਅਵਸਥਾ ਜਿੱਥੇ ਪਰਮਾਤਮਾ ਵਿੱਚ ਅਭੇਦ ਹੋ ਗਿਆ। ਇਹ ਮਨ ਲੈ ਜੋ ਉਨ ਮਨ ਰਹੇ, ਤੋ ਤੀਨ ਲੋਕ ਕੀ ਬਾਤਾਂ ਕਹੇ ਭਗਤ ਨਾ ਧੰਨਾ ਜੀ। ਮੈਂ ਅਰਜ਼ ਕੀਤੀ ਅੱਜ ਉਹਨਾਂ ਦਾ ਜਨਮ ਦਿਨ ਹੈ। ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਆਇਆ, ਜਨ ਆਵਨ ਕਾ ਇਹ ਸਵਾਹੋ, ਜਨ ਕੈ ਸੰਗ ਚਿਤ ਆਵੇ ਨਾਉ। ਕਿਉਂਕਿ ਅੱਜ ਉਹਨਾਂ ਨੂੰ ਚੇਤੇ ਕਰਨੇ, ਨਾਮ ਚੇਤੇ ਆ ਰਿਹਾ। ਜਨ ਕੈ ਸੰਗ ਚਿਤ ਆਵੇ ਨਾਉ, ਆਪ ਮੁਕਤ ਮੁਕਤ ਕਰੇ ਸੰਸਾਰ। ਉਹਨਾਂ ਦਾ ਜਨਮ ਦਿਵਸ ਹੈ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਆਓ ਗੁਰਮੁਖੋ, ਇਸ ਤਨ ਨੇ ਚਾਹੇ ਮੇਰਾ ਚਾਹੇ ਆਪ ਜੀ ਦਾ, ਇਹ ਮੌਤ ਵਾਲੇ ਪਾਸੇ ਸਫ਼ਰ ਕਰ ਰਿਹਾ, ਗਤੀਸ਼ੀਲ ਹੈ। ਤੇ ਭਾਵੇਂ ਬੰਦਾ ਅੱਜ ਤੋਂ 15 ਸਾਲ ਦੀ ਪਹਿਲਾਂ ਫੋਟੋ ਵੇਖ ਲੈ ਤੇ ਅੱਜ ਵੇਖ ਲੈ ਤੇ ਵੇਖ ਕੇ ਕਹਿੰਦਾ ਮੈਂ ਹੀ ਹਾਂ ਜਿਹੜਾ 15 ਸਾਲ ਪਹਿਲਾਂ ਸਾਂ, ਮੰਨਦਾ ਨਹੀਂ ਨਾ। ਬਸ ਆਪਣੇ ਘਰ ਦੀਆਂ ਤਸਵੀਰਾਂ ਹੀ ਦੇਖ ਕਿਵੇਂ ਸਰੀਰ ਬਦਲੀ ਜਾ ਰਿਹਾ। ਸਰੀਰ ਬਦਲ ਗਿਆ ਪਰ ਮਨ ਨਾ ਬਦਲਿਆ। ਸਰੀਰ ਮਾਂ ਦੇ ਦੁੱਧ ਤੋਂ ਸ਼ੁਰੂ ਹੋਇਆ, ਜਿਸ ਦੁੱਧ ਨੇ ਜਿਸ ਮੁੱਖ ਨੇ ਦੁੱਧ ਪੀਤਾ ਉਸ ਮੂੰਹ ਕੋਲ ਲੋਕੀ ਅੱਗ ਲਾਉਣ ਲੱਗ ਪਏ। ਕਿੰਨਾ ਚੰਗਾ ਹੁੰਦਾ ਸਰੀਰ ਅੱਗ ਵਿੱਚ ਜਾਂਦਾ ਤੇ ਅੰਦਰ ਵਾਲਾ ਮਨ ਤੇ ਆਤਮਾ ਪਰਮਾਤਮਾ ਦੀ ਗੋਦ ਵਿੱਚ ਚਲਾ ਜਾਂਦਾ, ਫਿਰ ਯਾਤਰਾ ਸਫਲ ਸੀ। ਸਤਿਗੁਰੂ ਕਿਰਪਾ ਕਰੇ, ਇਸ ਲੜੀ ਨੂੰ ਮੈਂ ਯਤਨ ਕਰਾਂਗਾ ਕੱਲ ਪਹਿਲੀ ਦੋ ਪਹਿਲਾ ਪਦਾ ਸੰਪੰਨ ਹੋ ਸਕੇ। ਕਿਉਂਕਿ ਕੱਲ ਨੂੰ ਇਹ ਲੜੀ ਵਿੱਚ ਭਗਤ ਜੀ ਨੇ ਕਹਿਣਾ ਕਿ ਮਨ ਕਿਉਂ ਨਹੀਂ ਟਿਕਦਾ। ਅੱਜ ਸੀ ਤਨ ਨਹੀਂ ਟਿਕ ਰਿਹਾ, ਮਨ ਨਹੀਂ ਟਿਕ ਰਿਹਾ, ਕੱਲ ਨੂੰ ਕਹਿਣਗੇ ਧਨ ਵੀ ਕਿਹੜਾ ਟਿਕਣਾ, ਇਹ ਵੀ ਕੋਈ ਨਹੀਂ ਸਥਿਰ ਰਹਿੰਦਾ ਪਿਆ। ਤੇ ਨਾਲ ਕਹਿਣਗੇ ਦੋ ਚੀਜ਼ਾਂ ਖਾ ਗਈਆਂ ਮਨ ਨੂੰ, ਇੱਕ ਲਾਲਚ ਤੇ ਦੂਜਾ ਕਾਮ ਖਾ ਗਿਆ। ਭਗਤ ਜੀ ਕਹਿੰਦੇ ਨੇ ਬਸ ਆ ਹੀ ਨੇ ਦੋ ਚੀਜ਼ਾਂ। ਇਹਨੂੰ ਬਾਣੀ ਚ ਬਰੀਕੀ ਨਾਲ ਦੇਖਾਂਗੇ ਲਾਲਚ ਕਿਵੇਂ ਖਾਂਦਾ ਤੇ ਕਾਮ ਕਿਵੇਂ ਖਾਂਦਾ ਹੈ। ਇਹ ਅੱਗ ਨਹੀਂ ਬੁੱਝਣੀ, ਆ ਜਿੰਨਾ ਮਰਜ਼ੀ ਲੋਕ ਰੌਲਾ ਪਾਈ ਜਾਣ ਜੀ ਬੰਦਿਸ਼ ਵਿੱਚ ਅੱਗ ਜ਼ਿਆਦਾ ਭੁਟਕਦੀ ਏ, ਫਲਾਨ ਹੁੰਦਾ, ਜਿਹੜੇ ਲੋਕ ਓਪਨ ਤੁਰੇ ਫਿਰਦੇ ਨੇ ਉਹਨਾਂ ਦੀ ਅੱਗ ਕਿਹੜੀ ਬੁੱਝ ਗਈ ਹੈ। ਵਿਖਿਆ ਮੈਂ ਕਿਨਹੀ ਤ੍ਰਿਪਤ ਨਾ ਪਾਈ, ਜਿਉਂ ਪਾਵਕ ਈਂਧਨ ਨੀ ਧਰਾਪੈ ਬਿਰਹਣ ਕਾਂ ਅਗਾਈ। ਇਹ ਕਹੀਏ ਚੁੱਲ੍ਹੇ ਚ ਅੱਗ ਥੱਕਦੀ ਨਹੀਂ, ਇਹਨੂੰ ਬਾਹਰ ਗਰਾਊਂਡ ਚ ਰੱਖ ਕੇ ਬਾਲ ਦਿਓ, ਮਹੀਨੇ ਬਾਅਦ ਥੱਕ ਜਾਏਗੀ। ਚੇਤੇ ਰੱਖਿਓ ਲੱਕੜਾਂ ਮੁੱਕ ਜਾਣਗੀਆਂ, ਅੱਗ ਨਹੀਂ ਥੱਕਣੀ। ਇੰਦਰੀਆਂ ਮਰ ਜਾਣਗੀਆਂ ਪਰ ਅੰਦਰ ਵਾਲਾ ਮਨ ਵਿਸ਼ੇ ਤੋਂ ਕਦੀ ਨਹੀਂ ਥੱਕਦਾ ਹੁੰਦਾ। ਇਹ ਅਸੀਂ ਕੱਲ ਨੂੰ ਦੇਖਾਂਗੇ। ਕੁਝ ਪ੍ਰਕਰਨ ਐਸੇ ਸ਼ੁਰੂ ਕੀਤੇ ਨੇ ਜਿਹੜੀ ਮੇਰੀ ਇੱਛਾ ਸੀ, ਮੈਂ ਇਤਿਹਾਸ ਤੋਂ ਹਟ ਕੇ, ਕਿਉਂਕਿ ਇਸ ਸਥਾਨ ਤੇ ਇਤਿਹਾਸ ਦੀ ਬਹੁਤ ਵਾਰੀ ਕਥਾ ਹੋਈ, ਮਾਨੇ ਕਿਹਾ ਉਹ ਕਮਾਈਆਂ ਵਾਲੇ ਸਨ, ਪਰ ਆਪਾਂ ਉਹ ਥੋੜਾ ਜਿਹਾ ਅੰਦਰੋਂ ਵੀ ਚਲੇ ਗਏ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ, ਆਓ ਹੁਣ ਥੋੜਾ ਜਿਹਾ ਆਪਾਂ ਨਾਮ ਜਪ ਲਈਏ। ਧੰਨ ਗੁਰੂ ਗ੍ਰੰਥ ਸਾਹਿਬ, ਕਿਰਪਾ ਕਰੇ ਮੈਂ ਵੀ ਤੇ ਆਪ ਜੀ ਵੀ ਮਨ ਦੀ ਹਾਜ਼ਰੀ ਲਵਾਓ। ਇਹ ਪੰਜ ਕੁ ਮਿੰਟਾਂ ਚ ਦੇਖ ਲਓ ਸਾਡਾ। ਕਈ ਵਾਰੀ ਅਸੀਂ ਕਹਿੰਦੇ ਹਾਂ ਵੀ ਨਾਮ ਜਪਦੇ ਹਾਂ ਧਿਆਨ ਕਿੱਧਰ ਰੱਖੀਏ, ਉਹ ਆਪਣੇ ਆਪਣੇ ਤਰੀਕੇ ਕੀ ਦੱਸਦੇ ਆ। ਭਾਈ ਸਾਹਿਬ ਤੇ ਗੱਲ ਕਹਿੰਦੇ ਹੁੰਦੇ ਸਨ ਭਾਈ ਵੀਰ ਸਿੰਘ ਹੋਣੀ, ਉਹ ਕਹਿੰਦੇ ਨਾਮ ਜਪਦੇ ਆ ਬਸ ਇੱਕੋ ਗੱਲ ਚੇਤੇ ਰੱਖੀ ਕਿ ਜਿਹਨੂੰ ਮੈਂ ਜਪਣ ਲੱਗਾ ਉਹ ਮੈਨੂੰ ਵੇਖਦਾ ਪਿਆ ਤੇ ਜੋ ਕੁਝ ਮੈਂ ਬੋਲਣਾ ਪਿਆ ਉਹ ਸੁਣਦਾ ਪਿਆ ਹੈ। ਆਹ ਦੋ ਗੱਲਾਂ ਬੜੀਆਂ ਕਮਾਲ ਦੀਆਂ। ਬੰਦਾ ਬਾਪ ਬਚ ਗਿਆ ਪਾਪ ਤੋਂ, ਜੋ ਮੈਂ ਬੋਲਣ ਲੱਗਾ ਉਹ ਬਾਬਾ ਨਾਨਕ ਸੁਣੇਗਾ। ਜੇ ਅਸੀਂ ਸਿੱਧੇ ਜਰਤ ਕਰਨੇ ਹੋਣ ਮੈਂ, ਕਿਉਂਕਿ ਮੈਂ ਗੁਰੂ ਨੂੰ ਪਰਮਾਤਮਾ ਤੋਂ ਵੱਖ ਨਹੀਂ ਜਾਣਦਾ, ਮੇਰਾ ਬਾਬਾ ਨਾਨਕ ਤਾਂ ਹੈ ਹੀ ਨਿਰਾਕਾਰ ਦਾ ਸਾਕਾਰ ਰੂਪ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਇਹ ਭਾਵ ਬਣਾ ਲਈਏ, ਮੈਂ ਬੋਲ ਰਿਹਾ ਉਹ ਸੁਣ ਰਿਹਾ ਤੇ ਸੁਣਦਿਆਂ ਸੁਣਦਿਆਂ ਮੇਰੇ ਬੋਲਦੇ ਹੋਏ ਨੂੰ ਵੇਖਦਾ ਵੀ ਪਿਆ ਹੈ। ਇਸ ਨੂੰ ਗੁਰੂ ਜੀ ਨੇ ਕਹਿ ਕਿ ਸਦ ਸੁਣਦਾ ਸਦ ਵੇਖਦਾ ਸ਼ਬਦ ਰਿਹਾ ਭਰਪੂਰ। ਬਹੁਤ ਗੁਰਮੁਖ ਐਸੇ ਹੋਣਗੇ ਜੋ ਰੋਜ਼ ਦੇ ਨਿਤਾ ਪ੍ਰਤੀ ਦੇ ਅਭਿਆਸੀ ਨੇ, ਪਰ ਜਿਹੜੇ ਨਹੀਂ ਵੀ ਜਪਦੇ, ਮੇਰੀ ਬੇਨਤੀ ਹੈ ਕਿ ਜਪਣਾ ਸ਼ੁਰੂ ਕਰੀਏ। ਇਸ ਤੋਂ ਬਿਨਾਂ ਜ਼ਿੰਦਗੀ ਦਾ ਪਾਰ ਉਤਾਰਾ ਨਹੀਂ, ਕਿਉਂਕਿ ਸਾਡੀ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਹਿਲਾ ਨਾਮ ਹੀ ਜਪ ਹੈ। ਜਿਸ ਦਿਨ ਜਨਮ ਹੋਇਆ ਉਸ ਦਿਨ ਵੀ ਮਾਂ ਦੀ ਕੁੱਖ ਚੋਂ ਜਨਮ ਤੋਂ ਬਾਅਦ ਪਹਿਲਾ ਸੰਬੰਧ ਮੂੰਹ ਨਾਲ ਹੀ ਬਣਿਆ। ਪ੍ਰਮਾਣ ਦਿੱਤਾ ਸੀ, ਦੁੱਧ ਪੀਤਾ ਮਾਂ ਦਾ ਜੀਵ ਨਾਲ ਮੂੰਹ ਨਾਲ ਹੀ ਚੁੰਗਿਆ। ਤੇ ਜੇ ਪਰਮਾਰਥ ਨੂੰ ਕਮਾਉਣਾ ਇਹ ਜੀਵਾਂ ਨਾਲ ਜਪਦਿਆਂ ਜਪਦਿਆਂ ਅੰਦਰ ਸ਼ਬਦ ਆਪਣੀ ਖੇਡ ਆਪੀ ਵਰਤਾਈ ਜਾਂਦਾ। ਜ਼ਮੀਨ ਉਪਜਾਊ ਹੋਵੇ ਤੇ ਬੀਜ ਦਾਣਾ ਪੁੱਠਾ ਡਿੱਗ ਜਾਏ ਸਿੱਧਾ ਡਿੱਗ ਪਏ, ਉਹ ਇਹ ਨਹੀਂ ਦੇਖਦੀ ਜ਼ਮੀਨ ਇਹ ਪੁੱਠਾ ਡਿੱਗਾ ਜਾਂ ਸਿੱਧਾ ਡਿੱਗਾ। ਉਹ ਕਹਿੰਦੀ ਬਸ ਇੱਕ ਵਾਰੀ ਮੇਰੀ ਗੋਦ ਵਿੱਚ ਆ ਜਾਏ, ਰੁੱਖ ਮੈਂ ਆਪਣੇ ਆਪੇ ਦੇ ਵਿੱਚੋਂ ਪੈਦਾ ਕਰ ਲਾਂਗੀ। ਅੰਦਰ ਦੀ ਭਾਵਨਾ ਹੋਵੇ, ਕੋਈ ਜਪਣ ਲੱਗ ਪਵੇ, ਬਾਕੀ ਖੇਡ ਸਤਿਗੁਰੂ ਆਪੇ ਵਰਤਾ ਦਿੰਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।